ਰੋਵੈ ਰਾਮ ਨਿਕਾਲਾ ਭਇਆ।
ਸ੍ਰੀ ਰਾਮ ਚੰਦਰ ਜੀ ਵੀ ਰੋਏ, ਇਹਦਾ ਕਾਰਨ ਇਹ ਸੀ ਜੋ ਨਿਕਾਲਾ ਭਇਆ ਬਣੋ ਵਾਹ ਦਿੱਤਾ ਰਾਮ ਚੰਦਰ ਤਾਈ। ਕਕੇਈ ਨੇ ਜਿਹੜੀ ਮਤੇਈ ਸੀ ਰਾਮ ਚੰਦਰ ਦੀ, ਪਰਸਿਸ਼ ਦਾ ਪੁੱਤਰ ਸੀ, ਉਸ ਨੇ ਇੱਕ ਵਾਰੀ ਜੰਗ ਹੋਇਆ ਸੀ ਦੇਵਤਿਆਂ ਨਾਲ ਜੱਛਾਂ ਦਾ, ਉਹ ਜੱਛਾਂ ਦੇ ਜੰਗ ਵਿੱਚ ਸਹਾਇਤਾ ਕੀਤੀ ਸੀ ਦਸ਼ਰਥ ਨੂੰ ਦੇਵਤਿਆਂ ਦੀ। ਉਸ ਵੇਲੇ ਰਸਵਾਈ ਜਿਹੜਾ ਸੀ ਦਸ਼ਰਥ ਦਾ ਮਰ ਗਿਆ ਸੀ। ਜਿਹੜੀ ਕਕੇਈ ਸੀ ਇਹ ਰੱਥ ਵਿੱਦਿਆ ਚੰਗੀ ਜਾਣਦੀ ਸੀ। ਇਹ ਦਸਮ ਪਾਤਸ਼ਾਹ ਮਹਾਰਾਜ ਲਿਖਿਆ ਰਥ ਐਸਾ ਕਕੇਈ ਨੇ ਚਲਾਇਆ, ਨਾਲ ਗਈ ਸੀ ਪ੍ਰੇਮ ਦੇ ਨਾਲ ਰਾਜੇ ਦੇ ਜੰਗ ਵਿੱਚ। ਔਰ ਰਸਵਾਈ ਦੇ ਮਰਨ ਤੋਂ ਰਥ ਐਸਾ ਚਲਾਇਆ ਜਿੱਥੇ ਜਿੱਥੇ ਰਾਜਾ ਚਾਹੁੰਦਾ ਸੀ ਨਾ ਦੁਸ਼ਮਣਾਂ ਦਾ ਮੁਕਾਬਲਾ ਕਰਨਾ, ਉੱਥੇ ਕਕੇਈ ਰਸਵਾਹਿਣ ਬਣ ਕੇ ਰਸ ਨੂੰ ਪਹੁੰਚਾਉਂਦੀ ਰਹੀ। ਰਾਜੇ ਨੇ ਜਿੱਤ ਕਰਾ ਦਿੱਤੀ ਦੇਵਤਿਆਂ ਦੀ। ਉਸ ਵੇਲੇ ਦੇਵਤਿਆਂ ਨੇ ਖੁਸ਼ ਹੋ ਕੇ ਕਿਹਾ ਕਿ ਰਾਜਾ ਤਾਂ ਸਾਡੀ ਸਹਾਇਤਾ ਕੀਤੀ ਹੈ, ਤੇਰੇ ਘਰ ਚ ਰਾਮ ਚੰਦਰ ਜੀ ਅਵਤਾਰ ਪੈਦਾ ਹੋਣਗੇ। ਉਸ ਵਕਤ ਜਦੋਂ ਘਰ ਚ ਆਇਆ ਕਕੇਈ ਨੇ ਕਿਹਾ ਮੈਨੂੰ ਵਰ ਦੇ। ਕਹਿੰਦੇ ਦੋ ਵਾਰ ਲੈ ਲਾ ਜਿਹੜੇ ਤੈਨੂੰ ਲੈਣੇ ਹੈ। ਇਹ ਕਹਿਣ ਲੱਗੀ ਚੰਗਾ ਜਦੋਂ ਚਿੱਤ ਕਰੂ ਵਰ ਮੰਗੂ। ਜਦੋਂ ਰਾਮ ਚੰਦਰ ਜੀ ਅਵਤਾਰ ਹੋ ਗਏ ਉਹਨੂੰ ਰਾਜ ਤਿਲਕ ਦੇਣ ਲੱਗਾ ਦਸ਼ਰਥ, ਉਸ ਵੇਲੇ ਕਕੇਈ ਨੂੰ ਮਥਾ ਜਿਹੜੀ ਦਾਸੀ ਸੀ ਉਹਦੀ ਜ਼ਬਾਨ ਦੇ ਉੱਤੇ ਬੈਠ ਕਰਕੇ ਬ੍ਰਹਮਾ ਦੀ ਪ੍ਰੇਰੀ ਹੋਈ ਸਰਸਤੀ ਨੇ ਆ ਕੇ ਕਹਿਤਾ ਕਿ ਤੂੰ ਕਿਉਂ ਖੁਸ਼ ਹੋਈ ਫਿਰਦੀ ਹੈ, ਤੇਰੇ ਪੁੱਤ ਨੂੰ ਤਾਂ ਰਾਜ ਹੀ ਨਹੀਂ ਮਿਲਦਾ ਤੇ ਰਾਮ ਚੰਦਰ ਰਾਜਾ ਬਣ ਰਿਹਾ ਹੈ, ਤੂੰ ਐਂ ਕਰ ਵਕਤ ਹੈ ਹੁਣ ਦਸ਼ਰਥ ਨੂੰ ਕਹੋ ਮੈਨੂੰ ਦੋ ਵਾਰ ਦੇ। ਉਹ ਦੋ ਵਾਰ ਕਿਹੜੇ ਹੈ ਵੀ ਰਾਮ ਚੰਦਰ ਨੂੰ 14 ਸਾਲ ਬਣੋ ਵਾਸ ਤੇ ਭਰਥ ਨੂੰ 14 ਸਾਲ ਰਾਜ, ਉਦੋਂ ਬਾਅਦ ਫੇਰ ਰਾਮ ਚੰਦਰ ਆ ਕੇ ਰਾਜ ਕਰੇ। ਇਹ ਸੁਣ ਕੇ ਕਕੇਈ ਰੁੱਸ ਗਈ। ਰੁੱਸਣ ਤੋਂ ਦਸ਼ਰਥ ਜਾ ਕੇ ਬੜਾ ਦਸਮ ਵਿੱਚ ਪ੍ਰਸੰਗ ਆਉਂਦਾ ਕਿ ਤੂੰ ਕੁਕਿਰਤੀ ਕੁਨਾਰੀ ਇਤਿਆਦ ਗਵਾ ਕਹਾਉਂਦੇ ਹੈ, ਸੋ ਪਰਵਾਹ ਨਾ ਕਰੀ। ਉਸ ਨੇ ਕਿਹਾ ਮੈਂ ਤਾਂ ਵਰ ਲੈ ਕੇ ਛੱਡਣੇ ਹੈ। ਅਖੀਰ ਦਸ਼ਰਥ ਨੇ 14 ਸਾਲ ਰਾਮ ਚੰਦਰ ਨੂੰ ਬਣਵਾਸ ਦੇ ਦਿੱਤਾ ਅਤੇ ਭਰਥ ਨੂੰ 14 ਸਾਲ ਦਾ ਰਾਜ ਤਾ ਤੇ ਆਪ ਰਾਮ ਚੰਦਰ ਜੀ ਦੇ ਵਿਯੋਗ ਵਿੱਚ ਕੋਠੇ ਤੋਂ ਡਿੱਗ ਕੇ ਜਦੋਂ ਦਸਮੋਂ ਹਟ ਗਏ ਉਦੋਂ ਸਰੀਰ ਛੱਡ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਹਾਂਜੀ,
ਰੋਵੈ ਰਾਮ ਨਿਕਾਲਾ
ਭਇਆ। ਇਹਦਾ ਕਾਰਨ ਇਹ ਸੀ ਸਾਧ ਸੰਗਤ ਜੀ, ਨਾਰਦ ਮੁਨੀ ਜਿਹੜਾ ਸੀ ਇਹਨੇ ਇੱਕ ਦਿਨ ਬ੍ਰਹਮਚਰਜ ਨਾਲ ਕਾਮ ਨੂੰ ਲਿਆ ਜਿੱਤ। ਕਾਮ ਨੂੰ ਜਿੱਤਣੇ ਕਰਕੇ ਗਿਆ ਪਿਤਾ ਦੇ ਪਾਸ ਬ੍ਰਹਮਾ ਦੇ ਕਿ ਪਿਤਾ ਮੈਂ ਕਾਮ ਮੇਰੇ ਪੈਰੀ ਪੈ ਗਿਆ ਬਾਲਕ ਦਾ ਰੂਪ ਧਾਰ ਕੇ, ਕਿ ਰਿਸ਼ੀ ਤੂੰ ਤਗੜਾ ਮੈਂ ਹਾਰ ਗਿਆ। ਉਸ ਵੇਲੇ ਬ੍ਰਹਮਾ ਕਹਿੰਦਾ ਅੱਗੇ ਨਾ ਗੱਲ ਕਰੀ, ਸ਼ਿਵਜੀ ਕੋਲੇ ਜਾ। ਸ਼ਿਵਜੀ ਕਹਿੰਦਾ ਅੱਗੇ ਨਾ ਗੱਲ ਕਰੀ, ਨਾਰਦ ਤੂੰ ਬੜਾ ਤਕੜਾ। ਇਹ ਕਹਿੰਦਾ ਵਿਸ਼ਨੂੰ ਕੋਲ ਨਾ ਗੱਲ ਕਰੀ। ਸ਼ਿਵਜੀ ਨੇ ਵੀ ਕਿਹਾ, ਬ੍ਰਹਮਾ ਨੇ ਵੀ ਕਿਹਾ ਉਹਦਾ ਮਸ਼ਕਰ ਜਾਂ ਸੁਭਾਅ ਹੈ। ਇਹ ਕਹਿੰਦਾ ਤਾਂ ਦੇਖੋ ਉਹਨਾਂ ਦੇ ਨਾਲ ਮੇਰਾ ਪਿਆਰ ਹੈ, ਰੋਜ਼ ਬਕੁੰਠੀ ਦਰਸ਼ਨ ਕਰਨ ਜਾਣਾ। ਇਹ ਕਹਿੰਦਾ ਉਹਨਾਂ ਕੋਲੇ ਗੱਲ ਨਾ ਕਰੀ, ਇਹ ਮੇਰੀ ਵਡਿਆਈ ਨਹੀਂ ਸਹਾਰ ਸਕਦੇ। ਇਹ ਦਿਲ ਚ ਨਾਰਦ ਨੂੰ ਖਿਆਲ ਹੋ ਗਿਆ। ਨਾਰਦ ਨੇ ਜਾ ਵਿਸ਼ਨੂੰ ਭਗਵਾਨ ਨੂੰ ਦੱਸਿਆ ਕਿ ਮਹਾਰਾਜ ਮੈਂ ਅੱਜ ਬ੍ਰਹਮਚਰਜ ਨੂੰ ਕਾਇਮ ਰੱਖ ਲਿਆ। ਭਾਈ ਗੁਰਦਾਸ ਜੀ ਨੇ ਕਿਹਾ ਬ੍ਰਹਮਚਰਜ ਕਰ, ਨਾਰਦ ਹੈਰਾਨੇ ਹੈ। ਬ੍ਰਹਮਚਰਜ ਰੱਖਣੇ ਕਰਕੇ ਨਾਰਦ ਨੂੰ ਹੈਰਾਨ ਹੋਣਾ ਪਿਆ। ਵਿਸ਼ਨੂੰ ਜੀ ਨੂੰ ਕਹਿੰਦਾ ਜੀ ਮੈਂ ਅੱਜ ਕਾਮ ਨੂੰ ਜਿੱਤ ਲਿਆ। ਉਸ ਵੇਲੇ ਵਿਸ਼ਨੂੰ ਜੀ ਨੇ ਇਹਨੂੰ ਨਮਸਕਾਰ ਕੀਤੀ ਕਿ ਧੰਨ ਬ੍ਰਹਮਾ ਦੇ ਪੁੱਤਰ ਨਾਰਦ ਮੁਨੀ, ਤੂੰ ਸਾਰਿਆਂ ਚੋਂ ਸ੍ਰੇਸ਼ਟ ਹੈ। ਇਉਂ ਕਹਿ ਕੇ ਜਦੋਂ ਵਿਗਿਆ ਹੋਇਆ ਖੁਸ਼ ਹੈ, ਵਿਸ਼ਨੂੰ ਨੇ ਮੇਰੀ ਸਿਫਤ ਕੀਤੀ ਹੈ। ਵਿਸ਼ਨੂੰ ਜੀ ਨੇ ਖਿਆਲ ਕੀਤਾ ਵੀ ਇਹਨੂੰ ਪਰਖਦਾ ਲਈਏ। ਪਰਖਣ ਵਾਸਤੇ ਇੱਕ ਸਾਧ ਸੰਗਤ ਜੀ ਰਾਜਪੁਰੀ ਰਾਜ ਦਿੱਤੀ, ਅਨੂਪ ਨਗਰ ਰਾਜ ਦਿੱਤਾ। ਉਸ ਨਗਰ ਵਿੱਚ ਰਾਜਾ ਰਾਜਤਾ, ਰਾਜੇ ਦੀ ਪੁੱਤਰੀ ਰਾਜਤੀ, ਉਹਦਾ ਸੁੰਬਰ ਰਾਜ ਦਿੱਤਾ ਦੂਏ ਦਿਨ ਨੂੰ। ਤੇ ਨਾਰਦ ਮੁਨੀ ਵਿਚਰ ਦਾ ਚੰਗਾ ਨਗਰ ਬਣਿਆ ਵੇਖ ਕੇ ਜਾ ਵੜਿਆ। ਰਾਜੇ ਨੂੰ ਬੜੀ ਸੇਵਾ ਕੀਤੀ, ਪਿਆਰ ਕੀਤਾ, ਚਰਨ ਧੋ ਕੇ ਚਰਨਾਮਤ ਲਿਆ, ਸਿੰਘਾਸਨ ਤੇ ਬਿਠਾਇਆ। ਜਦੋਂ ਆਦਰ ਕੀਤਾ ਰਿਸ਼ੀ ਖੁਸ਼ ਹੋਇਆ, ਉਦੋਂ ਲੜਕੀ ਦਾ ਹੱਥ ਆ ਵਿਖਾਇਆ। ਕਹਿਣ ਲੱਗਾ ਮਹਾਰਾਜ ਇਹ ਲੜਕੀ ਦੇ ਭਾਗ ਕਿਹਾ ਜਿਹਾ ਸੁਹਾਗ ਹੋਊਗਾ, ਕੱਲ ਨੂੰ ਇਹਦਾ ਸੁੰਬਰ ਹੱਥ ਵੇਖੋ। ਨਾਰਦ ਮੁਨੀ ਨੇ ਵੇਖਿਆ, ਉਹ ਇਸ ਲੜਕੀ ਨੂੰ ਤਰਲੋਕੀ ਦਾ ਮਾਲਕ ਵਰੂਗਾ। ਇਹ ਵੇਖ ਕੇ ਨਾਰਦ ਮੁਨੀ ਦੇ ਦਿਲ ਚ ਤਾਂ ਇੱਛਾ ਹੋ ਗਈ, ਆਪਾਂ ਹੀ ਵਰ ਲਈਏ ਇਸ ਨੂੰ। ਉਹ ਸਾਰਾ ਬ੍ਰਹਮਚਰਜ ਵਾਲੀ ਗੱਲ ਹੀ ਭੁੱਲ ਗਈ, ਵਿਸ਼ਨੂੰ ਕੋਲੋਂ ਰੂਪ ਲਿਆਈਏ। ਕਹਿੰਦੇ ਤਰਲੋਕੀ ਦਾ ਮਾਲਕ ਉਹ ਹੀ ਹੈ। ਵਿਸ਼ਨੂੰ ਨੂੰ ਜਾ ਕਹਿੰਦਾ ਹਰੀ ਆਪਦਾ ਰੂਪ ਦੇ ਮੈਨੂੰ। ਵਿਸ਼ਨੂੰ ਨੇ ਮਸ਼ਕਰੀ ਕੀਤੀ, ਇਸ ਨੂੰ ਸਾਰਾ ਬੱਦਲ ਦੀ ਜਿਵੇਂ ਭਾਦੋਂ ਦੀ ਨੀਲੀ ਘੱਟ ਹੁੰਦੀ, ਇਹੋ ਜਿਹਾ ਸੋਹਣਾ ਸਰੀਰ ਬਣਾ ਦਿੱਤਾ, ਪਰ ਮੂੰਹ ਬਾਂਦਰ ਦਾ ਲਾ ਦਿੱਤਾ। ਜਦੋਂ ਉਹ ਸੁੰਬਰ ਵਿੱਚ ਗਿਆ, ਉੱਥੇ ਸਾਧ ਸੰਗਤ ਜੀ ਜਾ ਕੇ ਬੈਠਾ ਤੇ ਸਾਰੇ ਰਾਜੇ ਵੀ ਆਏ, ਕਿਸੇ ਨੂੰ ਪਸੰਦ ਨਾ ਕਰਿਓ। ਇਹ ਨਾਰਦ ਅੱਗੇ ਹੋ ਕੇ ਬੈਠੇ, ਸ਼ਿਵ ਜੀ ਦੇ ਗਾਣਾ ਹੱਸਦੇ ਫਿਰਨ ਮਗਰ ਮਗਰ। ਇਹ ਨਾਰਦ ਮੁਨੀ ਉਹਨੇ ਤੈਨੂੰ ਵਿਸ਼ਨੂੰ ਜੀ ਰਾਜਾ ਰੂਪ ਧਾਰ ਕੇ ਆ ਗਏ ਤੇ ਉਹ ਲੜਕੀ ਨੇ ਵਿਸ਼ਨੂੰ ਦੇ ਗਲ ਚ ਹਾਰ ਪਾ ਦਿੱਤਾ। ਵਿਸ਼ਨੂੰ ਵਿਆਹ ਕੇ ਲੈ ਚੱਲਿਆ ਜਦੋਂ ਨਾਰਦ ਮੁਨੀ ਨੂੰ, ਕਹਿੰਦੇ ਆਪਦਾ ਮੂੰਹ ਤਾਂ ਵੇਖ, ਜਦੋਂ ਪਾਣੀ ਜਾ ਕੇ ਮੂੰਹ ਵੇਖਿਆ ਗਣਾ ਦੇ ਕਹਿਣ ਤੋਂ, ਉਸ ਵੇਲੇ ਬਾਂਦਰ ਦਾ ਵੇਖ ਕੇ ਬੜਾ ਗੁੱਸੇ ਹੋਇਆ। ਕਹਿੰਦੇ ਉਹ ਵਿਸ਼ਨੂੰ ਨੇ ਮੇਰੇ ਨਾਲ ਕੀ ਧੋਖਾ ਕੀਤਾ, ਮੇਰੇ ਬਾਂਦਰ ਦਾ ਮੂੰਹ ਲਾ ਦਿੱਤਾ ਹੈ, ਇਹਦੇ ਮੈਨੂੰ ਇਸਤਰੀ ਨੀ ਲੈਣ ਦਿੱਤੀ, ਕਹਿੰਦੇ ਚੰਗਾ ਇਹਦੀ ਵੀ ਗੁਆਚ ਜਾਵੇ। ਸਰਾਹ ਦੇ ਤਾਂ ਕਹਿੰਦਾ ਤੂੰ ਮੇਰੀ ਇੱਕ ਮਨਾ ਸਹਾਰ ਸਕਿਆ, ਜਾਂ ਤੇਰੀ ਇਸਤਰੀ ਵੀ ਗੁਆਚ ਜਾਏਗੀ ਤੇ ਬਾਂਦਰਾਂ ਦੇ ਮੂੰਹ ਹੀ ਤੇਰੀ ਰੱਖਿਆ ਕਰਨਗੇ। ਇਹ ਸਰਾਹ ਦਿੱਤਾ ਵਿਸ਼ਨੂੰ ਦੀ ਮਸ਼ਕਰੀ ਕਰਨ ਦਾ ਫਲ, ਇਹ ਰਾਮ ਚੰਦਰ ਰੂਪ ਹੋ ਕੇ ਭੋਗਣਾ ਪਿਆ।
ਰੋਵੇ ਰਾਮ ਨਿਕਾਲਾ
ਪਿਆ, ਉਹ ਰਾਮ ਚੰਦਰ ਜੀ ਰੋਵਤ ਰਾਗ ਵਸੀਰ ਸਮੇਤ, ਹਨੂੰਮਾਨ ਨਾਟਕ ਚ ਬਚਨ ਆਉਂਦੇ ਹੈ, ਰੋਵਤ ਰਾਗ ਵਸੀਰ ਸਮੇਤ ਸੋ ਮਾਨੋ ਮੋਤਨ ਮਾਲ ਟੁੱਟੀ ਹੈ। ਰਾਮ ਚੰਦਰ ਸੀਤਾ ਦੇ ਸਮੇਤ ਬਣੋਵਾਸ ਨੂੰ ਜਾਂਦੇ ਰੋਂਦੇ ਜਾਂਦੇ ਹੈ, ਮਾਨੋ ਮੋਤੀਆਂ ਦੀ ਮਾਲਾ ਡੇਟ ਕੇ ਪੈਂਦੀਆਂ, ਇੰਚਾਂ ਡਿੱਗਦੀਆਂ ਰਾਮ ਚੰਦਰ ਤੇ ਸੀਤਾ ਦੇ ਮੂੰਹ ਅੱਖਾਂ ਵਿੱਚੋਂ। ਇਸ ਪ੍ਰਕਾਰ ਮਹਾਰਾਜ ਨੇ ਕਿਹਾ ਰਾਮ ਚੰਦਰ ਜਦੋਂ ਬਣੋਵਾਸ ਹੋ ਗਿਆ ਉਦੋਂ ਰਾਮ ਚੰਦਰ ਜੀ ਰੋਂਦੇ ਬਣੋਵਾਸ ਨੂੰ ਗਏ,
ਸੀਤਾ ਲਖਮਣ ਵਿਛੜ ਗਿਆ,
ਅਤੇ ਸੀਤਾ ਨੂੰ ਰਾਮ ਲੈ ਗਿਆ, ਰਾਵਣ ਲੈ ਗਿਆ, ਸੀਤਾ ਲੈ ਗਿਆ ਨਹੀਂ ਸਰੋ ਲਛਣ ਉਹ ਸਰਾਫ। ਲਛਣ ਨੂੰ ਕਿਹਾ ਸੀ ਇਹ ਬਿਰਧ ਰਮਾਇਣ ਚ ਮਿਹਰਬਾਨ ਦਾ ਰਮਾਇਣ ਹੈ, ਇੱਕ ਇਹ ਘੋੜੇਵਾਹ ਪਿੰਡ ਜਿਹੜਾ ਹੈ ਗੁਰਦਾਸਪੁਰ ਵਿੱਚ, ਉੱਥੇ ਵੇਖਿਆ ਸੀ ਮਿਹਰਬਾਨ ਦਾ ਰਮਾਇਣ ਬਣਾਇਆ ਹੋਇਆ, ਉਹਦੇ ਵਿੱਚ ਜ਼ਿਕਰ ਆਇਆ ਹੈ ਕਿ ਰਾਮ ਚੰਦਰ ਜੀ ਜਦੋਂ ਇਹ ਲਛਮਣ ਆ ਗਿਆ ਸੀ ਛੱਡ ਕੇ ਸੀਤਾ ਨੂੰ, ਉਸ ਵੇਲੇ ਕਿਹਾ ਸੀ ਮਾਰੋ ਇਹ ਲਛਮਣ, ਉਹ ਸਰਾਫ ਕਰਕੇ ਲਛਮਣ ਜੀ ਨੂੰ ਉਹ ਬਰਸੀ ਵੱਜੀ ਸੀ ਜਿਹੜੀ ਲੈ ਕੇ ਆਇਆ ਸੀ ਰਾਵਣ ਮੇਘਨਾਥ ਦੇ ਮਾਰਨ ਤੋਂ, ਉਹ ਲਛਮਣ ਦੇ ਮਾਰੀ ਸੀ। ਪਹਿਲਾਂ ਹਨੂੰਮਾਨ ਵੱਜਣ ਨਹੀਂ ਸੀ ਦਿੰਦਾ, ਫਿਰ ਨਾਰਦ ਮੁਨੀ ਭੇਜ ਕੇ ਹਨੂੰਮਾਨ ਨੂੰ ਪਰਚਾਇਆ, ਆਪੋ ਜੀ ਨੌਤ ਬੰਧਨਾ ਕਰਦਿਆਂ ਨੂੰ ਜੰਗ ਚ ਨੌਤ ਬੰਧਨਾ ਦੀ ਵੀ ਲੋੜ ਨਹੀਂ ਹੁੰਦੀ, ਇਹ ਨੀਤੀ ਦੀ ਵਚਨ ਫਤਿਹ ਹੀ ਮਾਰੋ ਰੱਖੀ। ਇਸ ਕਰਕੇ ਇਸ ਪ੍ਰਕਾਰ ਉਹ ਉਸੇ ਵੇਲੇ ਬਰਸੀ ਮਾਰਤੀ ਸੀ ਤੇ ਲਛਮਣ ਮੂਰਛਾ ਕਰਤਾ ਸੀ, ਇਸ ਪ੍ਰਕਾਰ ਦੇ ਬਚਨ ਹਨ। ਸੀਤਾ ਦੇ ਲਛਮਣ ਦਾ, ਸੀਤਾ ਜੀ ਦੀ ਸਤੀ ਸੀ ਤੇ ਲਛਮਣ ਜਤੀ ਸੀ, ਸੇਵਾ ਕਰਦੇ ਸੀ, ਉਹਨਾਂ ਦੋਹਾਂ ਦਾ ਵਿਛੋੜਾ ਹੋ ਗਿਆ ਸੀ।
ਰੋਵੈ ਦਹਿਸਰ ਲੰਕ ਗਵਾਇ,
ਇਸੇ ਪ੍ਰਕਾਰ ਸਾਹਿਬ ਸਿੰਘ ਜੀ ਦਹਿਸਰ ਜਿਹੜਾ ਰਾਵਣ ਹੈ ਇਹ ਵੀ ਰੋਇਆ ਸੀ। ਜਿਸ ਵੇਲੇ ਇਹਦਾ ਪਿਤਾ ਬਸਰਵਾ ਮੁਨੀ ਸੀ, ਉਹ ਬਸਰਵਾ ਮੁਨੀ ਰਾਮ ਚੰਦ ਜਿਸ ਵੇਲੇ ਇੱਕ ਦਿਨ ਪਾਰਵਤੀ ਨੇ ਕਿਹਾ ਕਿ ਮਹਾਰਾਜ ਕਿਤੇ ਟਿੱਕ ਕੇ ਵੀ ਬੈਠਾ ਕਰੋ, ਤੁਰੇ ਹੀ ਫਿਰਦੇ ਰਹੇ ਨੇ ਬਣਾ ਚ ਲਈ। ਕਹਿਣ ਲੱਗਾ ਫਿਰ ਦੇਵੀ ਆਪਾਂ ਨੂੰ ਕਿਸੇ ਨੇ ਟਿਕਣ ਨਹੀਂ ਦੇਣਾ। ਕਹਿਣ ਲੱਗੀ ਮਕਾਨ ਤਾਂ ਬਣਾ, ਸ਼ਿਵ ਜੀ ਸੁੱਖੇ ਦਾ ਰੱਜਿਆ ਹੋਇਆ ਸੀ ਤੇ ਵਿਸ਼ਵਕਰਮਾ ਨੂੰ ਕਹਿਣ ਲੱਗਾ ਮੇਰੇ ਮਕਾਨ ਬਣਾ। ਕਹਿੰਦੇ ਜੀ ਦੱਸੋ ਨਕਸ਼ਾ ਖਿੱਚੋ, ਨਕਸ਼ਾ ਤ੍ਰਿਕੋਣਾ ਖਿੱਚਤਾ ਸੁੱਖੇ ਦੇ ਰੱਜੇ ਨੇ, ਤ੍ਰਿਕੋਣੀ ਉਸ ਨੇ ਉਸ ਵੇਲੇ ਲੰਕਾ ਬਣਾ ਦਿੱਤੀ, ਤ੍ਰਿਕੋਣੀ ਲੰਕਾ ਬਣਾਉਣ ਤੋਂ ਫਿਰ ਕਿ ਸ਼ਿਵ ਜੀ ਚੱਠ ਵੀ ਕਰ, ਚੱਠ ਕੀਤੀ, ਸਾਰੇ ਦੇਵਤੇ ਆਏ, ਸਾਰੇ ਦੇਵਤੇ ਆ ਕੇ ਭੋਜਨ ਪਾਇਆ। ਉਸ ਵੇਲੇ ਬਸਰਵਾ ਮੁਨੀ ਵੀ ਆਇਆ ਜਿਹੜਾ ਰਾਵਣ ਦਾ ਪਿਓ ਸੀ, ਇਹ ਕਹਿਣ ਲੱਗਾ ਕਿ ਦੱਖਣਾ ਦਿਓ ਕੁਝ। ਕਹਿ ਦੱਖਣਾ ਲਓ, ਸ਼ਿਵ ਜੀ ਨੇ ਦੱਖਣਾ ਤੀ ਜੋ ਜੋ ਕਿਸੇ ਨੂੰ ਮੰਗੀ। ਇਹ ਕਹਿੰਦਾ ਮੈਨੂੰ ਲੰਕਾ ਹੀ ਦੇ ਦੇ। ਲੈ ਕਹਿੰਦਾ ਪਾਰਵੀ ਵੇਖ ਆਪਾਂ ਨੂੰ ਕੋਈ ਰਹਿਣ ਦਾ ਬਾਹਮਣ ਆਪਾਂ ਤੋਂ ਖੋਹ ਲੈਂਦੇ ਆ। ਉਸ ਵੇਲੇ ਬਸਰਵਾ ਮੁਨੀ ਨੇ ਲੰਕਾ ਲੈ ਲਈ ਸੀ ਇਹਦੇ ਪਾਸੋਂ, ਜਿਹੜੀ ਸੋਨੇ ਦੀ ਲੰਕਾ ਸੀ, ਕੁਮੇਰ ਦਾ ਭਰਾ ਸੀ, ਭਾਵੇਂ ਵਸਰਵਾ ਮੁਨੀ ਦਾ ਹੀ ਉਹ ਪੁੱਤਰ ਸੀ ਕੁਮੇਰ ਜਿਹੜਾ ਸੀ, ਪਰ ਕੁਮੇਰ ਨੂੰ ਇਹਨੇ ਕੱਢ ਦਿੱਤਾ ਸੀ, ਰਾਵਣ ਹੀ ਆਪ ਮਲ ਕੇ ਬੈਠ ਗਿਆ ਸੀ। ਉਹ ਸੋਨੇ ਦੀ ਲੰਕਾ ਜਿਹੜੀ ਸੀ, ਜਦੋਂ ਰਾਮ ਚੰਦਰ ਨੇ ਜੰਗ ਦੇ ਵਿੱਚ ਇਹਨੂੰ ਮਾਰ ਦਿੱਤਾ, ਉਦੋਂ ਹਿੰਦੂਆਂ ਦੇ ਮੂੰਹ ਚ ਮਰਨ ਲੱਗੇ ਤੇ ਚਾਰ ਰੱਤੀਆਂ ਸੋਨਾ ਪਾਉਂਦੇ ਆ। ਉਹ ਸੋਨਾ ਮੰਗਣ ਵਾਸਤੇ ਰਾਮ ਚੰਦਰ ਕੋਲੇ ਮਦੋਦਰੀ ਆਈ, ਇਹ ਕਹਿਣ ਲੱਗੇ ਰਾਮ ਚੰਦਰ ਮੈਂ ਤਾਂ ਭਵਿੱਖ ਨੂੰ ਲੰਕਾ ਦੇ ਦਿੱਤੀ ਹੈ, ਉਸ ਭਵਿੱਖਣ ਤੋਂ ਸਰੀਕ ਜਾਣ ਕੇ ਮੰਗੀ ਨੀ, ਇਹ ਚਾਰ ਰੋਟੀਆਂ ਸੋਨਾ ਵੀ ਮੂੰਹ ਚ ਪਾਉਣ ਨੂੰ ਨਾ ਮਿਲਿਆ ਜਿਹਦੀ ਸੋਨੇ ਦੀ ਲੰਕਾ ਸੀ। ਮਹਾਰਾਜ ਕਹਿੰਦੇ ਹਨ
ਰੋਵੈ ਦਹਿਸਰ ਲੰਕ ਗਵਾ,
ਦਹਿਸਰ ਰਾਵਣ ਦਸੋ ਸਰਾਮ ਜਿੰਨਾ ਆਰਜੇ ਦਾ ਕਹਿੰਦੇ ਦਿਮਾਗ ਸੀ ਦਸੋ ਸਿਰਾਂ ਜਿੰਨਾ, ਕਿਉਂਕਿ ਚਾਰ ਵੇਦਾਂ ਦਾ ਹੁਣ ਟੀਕਾ ਕੀਤਾ ਹੈ, ਪਰ ਹੈ ਤਾਂ ਬਈ ਉਹ ਦਸੋ ਸਿਰਾਂ ਵਰਗਾ ਜੇ ਦਿਮਾਗ ਸੀ ਤਾਂ ਵੀ ਕੀ ਸੀ। ਫੇਰ ਵੀ ਗਧੇ ਦਾ ਸਿਰ ਉੱਤੇ ਲਾਉਂਦੇ ਆ ਜਿਸ ਵੇਲੇ ਦੁਸਹਿਰਾ ਕਰਦੇ ਹੈ, ਅਤੇ ਫੇਰ ਵੀ ਗਧੇ ਦਾ ਗਧਾ ਰਹਿਣਾ, ਪਰਾਈ ਇਸਤਰੀ ਚਾਉਣੀ, ਕੋਈ ਇਹ ਚੰਗਾ ਦਿਮਾਗ ਹੈ? ਇਸ ਪ੍ਰਕਾਰ ਲੰਕਾ ਨੂੰ ਗਵਾ ਕੇ ਰਾਵਣ ਰੋਇਆ। ਇਹ ਦੱਸ ਅਸਲ ਕਿਉਂ ਸੀ, ਰਾਵਣ ਸਿਰ ਕੱਟ ਕੇ ਰੱਖਦਾ ਸ਼ਿਵਾਂ ਦੇ ਅੱਗੇ ਤੇ ਸ਼ਿਵ ਜੀ ਉਹਨੂੰ ਦੇ ਦਿੰਦੇ ਸੀ ਵਰ, ਇਹ ਦੱਸ ਰਹੇ ਹੋਏ ਸੀ ਇਹਦੇ ਦਿਨ ਸਿਰ ਦੇ।
ਅਰੋਵੈ ਦਹਸਰ ਲੰਕ ਗਵਾ।
ਇਸ ਤਰ੍ਹਾਂ ਦੇਸਰ ਆਪਦੀ ਲੰਕਾ ਨੂੰ ਗਵਾ ਕੇ ਰੋਇਆ ਅਖੀਰ। ਚਾਰ ਰੱਟੀਆਂ ਵੀ ਸਵੇਰਾਂ ਮੂੰਹ ਚ ਪਾਉਣ ਨੂੰ ਮਰਨ ਵੇਲੇ ਨਾ ਮਿਲਿਆ।
ਜਿਨ ਸੀਤਾ ਆਦੀ ਡੌਰੂ ਵਾ,
ਜਿਸ ਨੇ ਸੀਤਾ ਨੂੰ ਡੌਰੂ ਵਜਾ ਕੇ ਜੋਗੀ ਬਣ ਕੇ ਲਿਆਈ, ਚੌਲਾਂ ਨੂੰ ਮੰਗਣ ਵਾਲਾ ਬਣ ਕੇ। ਚੋਰੀ ਗਿਆ ਸੀ ਲਕਸ਼ਮਣ ਦੇ ਹੁੰਦਿਆਂ ਵੜਿਆ ਨੀ, ਜੋ ਲਕਸ਼ਮਣ ਲਖੀਰ ਕੱਢ ਕੇ ਚਲਿਆ ਗਿਆ, ਸੀਤਾ ਨੂੰ ਲਖੀਰ ਮੇਟ ਕੇ ਜਦੋਂ ਭਿਖਿਆ ਪਾਉਣ ਲੱਗੀ, ਉਸ ਵੇਲੇ ਸੀਤਾ ਨੂੰ ਪਕੜ ਕੇ ਲੈ ਗਿਆ ਸੀ। ਇਸ ਪ੍ਰਕਾਰ ਡੌਰੂ ਵਜਾ ਕੇ ਜੋਗੀ ਬਣ ਕੇ, ਇੱਥੇ ਡੌਰੂ ਬਾਜ ਦਾ ਅਰਥ ਕੀਤਾ ਮਿਹਰਬਾਨੀ ਰਮਾਇਣ ਵਾਲੇ ਨੇ। ਉਹ ਕਹਿੰਦੇ ਡੌਰੂ ਡੰਕਾ ਵਜਾ ਕੇ ਲਿਆ ਕੇ ਘਰ ਭਾਵੇਂ ਕਿੰਨੇ ਡੰਕੇ ਵਜਾਵੇ, ਉਹਦੇ ਤੋਂ ਚੌਲ ਮੰਗਣ ਵਾਲਾ ਜੋਗੀ ਬਣ ਕੇ ਗਿਆ ਸੀ ਨਾ। ਸੋ ਡੌਰੂ ਬਾਜ ਇੱਥੇ ਡੰਕੇ ਦੀ ਚੋਟ ਨਾ ਸਮਝੋ, ਮਿਹਰਬਾਨੀ ਟੀਕੇ ਅਨੁਸਾਰ ਇਹ ਵੀ ਉਹ ਘੋੜੇ ਵਾ ਉਸੇ ਰਮਾਇਣ ਚ ਵੇਖਿਆ ਸੀ। ਇੱਥੇ ਡੌਰੂ ਨਾ ਉਹ ਵਜਾ ਕਰਕੇ ਡੌਰੂ ਜਾਂ ਵਜਾ ਕੇ ਜੋਗੀ ਮੰਗਦੇ ਫਿਰਦੇ ਹੁੰਦੇ ਆ, ਇਉਂ ਬਣ ਕੇ ਸੀਤਾ ਲਿਆਇਆ ਸੀ ਜਿਹੜਾ
ਰੋਵੈ ਪਾਂਡਵ ਭਏ ਮਜੂਰ।
ਇਸੇ ਪ੍ਰਕਾਰ ਪਾਂਡਵ ਵੀ ਰੋਏ ਕਹਿੰਦੇ, ਜਿਸ ਵੇਲੇ ਮਜੂਰ ਹੋ ਗਏ। ਇਹ ਸਾਧ ਸੰਗੀਤ ਜੂਆ ਖੇਲਣ ਦੀ ਇਹਨਾਂ ਨੂੰ ਆਪ ਸੀ ਯੁਧਿਸ਼ਠਿਰ ਨੂੰ। ਯੁਧਿਸ਼ਠਿਰ ਜਦੋਂ ਜੂਆ ਖੇਲਿਆ ਸਕਨੀ ਦੇ ਨਾਲ, ਉਸ ਵੇਲੇ ਸਾਧ ਸੰਗੀਤ ਜੂਏ ਵਿੱਚ ਸਾਰੇ ਦੇਸ਼ ਸਾਰਾ ਰਾਜ ਸਭ ਕੁਝ ਹਾਰ ਦਿੱਤਾ। ਸਭ ਕੁਝ ਹਾਰਨ ਤੋਂ ਪੰਜੇ ਪਾਂਡਵ ਭਰਾ ਵੀ ਹਾਰ ਗਏ, ਅਤੇ ਇਸੇ ਪ੍ਰਕਾਰ ਵਿੱਚ ਦਰੋਪਤਾ ਵੀ ਹਾਰ ਗਈ। ਉਸ ਦਰੋਪਤਾ ਦੇ ਬਸਤਰ ਤਾਰਨ ਲੱਗੇ ਸੀ, ਮਹਾਰਾਜ ਉਹਦੀ ਪੱਤ ਰੱਖੀ ਸੀ। ਉਹ ਰਿਸ਼ੀ ਨੂੰ ਕੁਪੀਨ ਮਾਤਰ ਦਰੋਪਤਾ ਦੇ ਦਾਨ ਕਰਨੇ ਕਰਕੇ, ਉਹ ਰਿਸ਼ੀ ਨੇ ਉਹਦੇ ਸਭਾ ਚ ਨਗਨ ਨਹੀਂ ਹੋਣਾ ਪਾਈ, ਕਿਉਂ ਪੈਜ ਰੱਖੀ ਸੀ ਪਰਮੇਸ਼ਰ ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨੇ ਪਾਰ ਵਸਾਉਂਦੀ। ਫਿਰ ਇਹ ਸਾਧ ਸਿੰਘ ਜਦੋਂ ਮਜੂਰ ਬਣ ਕੇ ਬਰਾੜ ਰਾਜੇ ਕੋਲ ਰਹੇ ਸਨ, ਜਿੱਥੇ ਕ੍ਰੀਚਕ ਮਾਰਿਆ ਹੈ, ਉਸ ਥਾਂ ਦੇ ਵਿੱਚ ਬਘੌਰ ਨਾਵੇਂ ਨਗਰ ਦੇ ਵਿੱਚ ਗੁਰੂ ਕਲਗੀਧਰ ਜੀ ਵੀ ਉੱਥੇ ਗਏ ਹਨ। ਸੋ ਉਸ ਸਥਾਨ ਦੇ ਵਿੱਚ ਇਹ ਕ੍ਰੀਚਕ ਦਾ ਸਥਾਨ ਬਣਿਆ, ਬਰਾੜ ਰਾਜਾ ਇੱਥੇ ਰਾਜ ਕਰਦਾ ਸੀ। ਰਾਜ ਕਰਦੇ ਦੇ ਪਾਸੇ ਜਾ ਕੇ ਲੋਕੇ ਭੇਸ ਵਟਾ ਕੇ ਆਪਦਾ ਨਾਂ ਹਿੰਜੜਾ ਨਾਂ ਰਖਾ ਕੇ ਅਰਜਨ ਰਿਹਾ ਸੀ। ਇਹਦੀ ਉੱਤਮਾ ਜਿਹੀ ਲੜਕੀ ਸੀ ਬਰਾੜ ਵੀ, ਉਹਨੂੰ ਨ੍ਰਿਤਕਾਰੀ ਸਿਖਾਉਂਦਾ ਸੀ, ਰਾਗ ਵਿਦਿਆ ਸਿਖਾਉਂਦਾ ਸੀ। ਅਤੇ ਇਸੇ ਪ੍ਰਕਾਰ ਬੱਲੋ ਨਾਮ ਕਰਕੇ ਰਸੋਈਆ ਬਣ ਕੇ ਭੀਮ ਸੈਨ ਉੱਥੇ ਰਿਹਾ ਸੀ। ਨੁਕਲ ਤੇ ਸਹਿਦੇਵ ਸਲੋਤਰੀ ਤੇ ਗਊਆਂ ਦੇ ਚਰਵਾਲੇ ਬਣ ਕੇ ਰਹੇ ਸੀ। ਤੇ ਜਿਹੜਾ ਸੀਗਾ ਯੁਧਿਸ਼ਠਿਰ, ਇਹ ਖਡਾਵਾ ਬਣ ਕੇ ਪਾਸੇ ਦਾ ਇਹਦੇ ਕੋਲੇ ਰਿਹਾ ਸੀ ਬਿਰਾਟ ਰਾਜੇ ਕੋਲੇ। ਇਉਂ ਪੰਜੇ ਪਾਂਡਵ ਲੋਕੇ ਰਹੇ ਸੀ। ਇਹ ਜਿਹੜੀ ਸੀਗੀ ਦਰੋਪਦੀ, ਇਹ ਨੈਣ ਬਣ ਕੇ ਰਹਿ ਕੇ ਰਾਜੇ ਦੀ ਦਾਸੀ ਰਹੀ ਸੀ। ਇਸ ਪ੍ਰਕਾਰ ਸਾਧ ਸਿੰਘ ਜੋ ਬਿਪਤਾ ਕੱਟਣ ਵਾਸਤੇ 13 ਸਾਲ ਲੋਕੇ ਇਹਨਾਂ ਨੂੰ ਬਰਾੜ ਕੋਲੇ ਕੱਟਿਆ ਸੀ, ਉਸ ਵੇਲੇ ਕ੍ਰੀਚਕ ਰਾਜੇ ਨੇ ਜਿਹੜਾ ਬਰਾੜ ਦਾ ਸਾਲਾ ਲੱਗਦਾ ਸੀ, ਉਸ ਨੇ ਆ ਕੇ ਦਰੋਪਤਾ ਰੂਪ ਵੇਖ ਕੇ ਮੋਹਤ ਹੋ ਕੇ ਪਕੜ ਕੇ ਲੱਤ ਮਾਰੀ ਸੀ। ਜਿਸ ਵੇਲੇ ਲੱਤ ਮਾਰੀ ਸੀ, ਪੰਜੇ ਪਾਂਡਵ ਵਿੱਚ ਵੇਖਦੇ ਸੀ ਸਭਾ ਦੇ, ਫਿਰ ਬੜੇ ਰੋਏ। ਉਸ ਵੇਲੇ ਕਹਿੰਦੇ ਗੋਲੇ ਬਣ ਕੇ ਆਪਦੀ ਇਸਤਰੀ ਦੀ ਪਦਵੀ ਗੁਆ ਲਈ, ਉਵੇਂ ਭੀਮ ਸੈਨ ਨੂੰ ਭਾਵੇਂ ਉਹ ਮਾਰ ਦਿੱਤਾ ਸੀ ਮਗਰੋਂ ਕ੍ਰੀਚਕ ਚੱਕ ਵਾਂਗੂ ਬਣਾ ਕੇ, ਪਰ ਰੋਏ ਸਨ ਉਸ ਵੇਲੇ।
ਰੋਵੈ ਪਾਂਡਵ ਭਏ ਮਜੂਰ।
ਇਹ ਪਾਂਡਵ ਦੇਖ ਲੋ ਜੂਆ ਖੇਲਣੇ ਕਰਕੇ ਮਜੂਰ ਬਣੇ, ਨੌਕਰ ਬਣ ਕੇ ਜਾ ਕੇ ਗੁਜ਼ਾਰਾ ਕੀਤਾ, 13 ਸਾਲ ਸੌਟਾ ਕੱਟਿਆ ਬਰਾੜ ਰਾਜੇ ਦੇ ਕੋਲੇ ਜਾ ਕੇ। ਪਾਂਡਵ ਉਦੋਂ ਰੋਏ ਜੋ ਦਰੋਪਤਾ ਨੂੰ ਲੱਤੋਂ ਫਕੜ ਕੇ ਘਸੀਟ ਕੇ ਲੈ ਗਿਆ ਸੀ ਕ੍ਰੀਚਕ।
ਜਿਨਕਾ ਸਵਾਮੀ ਰਹਿਤ ਹਦੂ,
ਜਿਨ੍ਹਾਂ ਦੇ ਸਵਾਮੀ ਕ੍ਰਿਸ਼ਨ ਭਗਵਾਨ ਹਰ ਵਕਤ ਹਜੂਰੀ ਚ ਰਹਿੰਦੇ ਸਨ, ਰਾਖੇ ਰਹਿੰਦੇ ਸੀ, ਉਹਨਾਂ ਪਾਂਡਵਾਂ ਨੂੰ ਬਿਪਤਾ ਭੋਗਣੀ ਪਈ ਜੂਆ ਖੇਲਣੇ ਕਰਕੇ। ਜਿਹੜੇ ਹੁਣ ਖੇਲਣੋ ਨੀ ਹਟਦੇ, ਉਹਨਾਂ ਦਾ ਕੀ ਹਾਲ ਹੋਵੇਗਾ।
ਅਰੋਵੈ ਜਨਮੇਜਾ ਖੋਏ ਗਿਆ,
ਵੇਖ ਲੋ ਜਨਮੇਜਾ ਜਿਹੜਾ ਸੀ ਉਹ ਖੋਏ ਗਿਆ, ਭੁੱਲ ਗਿਆ, ਉਹ ਵੀ ਰੋਂਦਾ ਪਿਆ।
ਏਕੀ ਕਾਰਨ ਪਾਪੀ
ਭਇਆ, ਇੱਕ ਕਾਰਨ ਕਰਕੇ ਵੀ ਪਾਪੀ ਹੋ ਗਿਆ, ਗੁਰੂ ਦਾ ਬਚਨ ਨਾ ਮੰਨਿਆ। ਵਿਆਸ ਰਿਸ਼ੀ ਨੇ ਕਿਹਾ ਸੀ ਕਿ ਜੋ ਵਾਹਿਗੁਰੂ ਦਾ ਭਾਣਾ ਹੈ ਉਹ ਵਰਤ ਕੇ ਰਹਿੰਦਾ ਹੈ, ਕਿਸੇ ਤੋਂ ਮੇਟਿਆ ਨਹੀਂ ਜਾਂਦਾ। ਇਹ ਕਹਿੰਦਾ ਜੀ ਜੇ ਪਹਿਲਾਂ ਪਤਾ ਹੋਵੇ ਆਦਮੀ ਨੂੰ, ਜਿਵੇਂ ਪਾਂਡਵਾਂ ਤੇ ਬਿਪਤਾ ਪਈ, ਜੇ ਮੈਨੂੰ ਪਹਿਲਾਂ ਪਤਾ ਹੋਵੇ ਮੈਂ ਯਤਨ ਕਰ ਸਕਦਾ। ਕਹਿੰਦੇ ਰਾਜਾ ਚੰਗਾ ਲੈ ਸੁਣ, ਤੂੰ ਐਂ ਕਰੇਗਾ, ਇੱਕ ਘੋੜੀ ਆਵੇਗੀ, ਉਹ ਘੋੜੀ ਤੇ ਚੜ੍ਹ ਕੇ ਦੱਖਣ ਦੀ ਤਰਫ਼ ਜਾਵੇਗਾ, ਮਹਾਂਭਾਰਤ ਚ ਕਥਾ ਆਉਂਦੀ ਹੈ। ਦੱਖਣ ਵੱਲ ਜਾ ਕੇ ਤੂੰ ਥੱਕਿਆ ਹੋਇਆ ਦਰਿਆ ਦੇ ਕਿਨਾਰੇ ਤੇ ਸੌਂ ਜਾਵੇਗਾ, ਉਹ ਦਰਿਆ ਵਿੱਚੋਂ ਘੋੜਾ ਇੱਕ ਨਿਕਲ ਕੇ ਦਰਿਆਈ ਘੋੜੀ ਨੂੰ ਮਿਲੇਗਾ, ਉਸ ਘੋੜੀ ਬਛੇਰਾ ਦੇਵੇਗੀ, ਜਿਹਦੇ ਕਾਲੇ ਕੰਨ ਹੋਣਗੇ, ਚਿੱਟਾ ਚੰਦ ਵਰਗਾ ਆਕਾਰ ਹੋਵੇਗਾ, ਉਸ ਬਛੇਰੇ ਦੇ ਨਾਲ ਤੂੰ ਜੱਗ ਕਰੇਗਾ, ਜੱਗ ਕਰਕੇ ਫਿਰ 18 ਗੋਤ ਦੇ ਬ੍ਰਾਹਮਣ ਉੱਥੇ ਆਉਣਗੇ, ਉਹਨਾਂ ਦੇ ਤਾਈ ਜਦੋਂ ਤੂੰ ਜੱਗ ਦੇ ਵਿੱਚ ਆਵੇਗਾ ਰਾਣੀ ਸਮੇਤ, ਉਹਦਾ ਬਸਤਰ ਉੱਡ ਜਾਣ ਤੋਂ ਤੇ ਉਹ ਮੁੰਡੇ ਹੱਸ ਪੈਣਗੇ, ਮੁੰਡਿਆਂ ਦੇ ਹੱਸਣ ਤੋਂ ਤੂੰ ਉਹਨਾਂ ਨੂੰ ਕਤਲ ਕਰ ਦੇਗਾ, 18 ਬ੍ਰਾਹਮਣ ਨੂੰ ਹੱਥੀ ਮਾਰ ਦੇਵੇਗਾ, ਤੈਨੂੰ ਕੋੜ ਹੋ ਜਾਵੇਗਾ। ਉਹ ਕੋੜ ਦੇ ਮੇਟਣ ਵਾਸਤੇ ਤੈਨੂੰ ਮਹਾਂਭਾਰਤ ਦੀ ਕਥਾ ਵਿਆਸ ਜੀ ਕਹਿੰਦੇ ਅਸੀਂ ਸੁਣਾਵਾਂਗੇ। ਉਹ ਸੁਣਾਉਂਦਿਆਂ ਫਿਰ ਤੂੰ ਜਿੱਥੇ ਭੀਮ ਸੈਨ ਦੇ ਹਾਥੀ ਚਲਾਏ ਹੈ, ਉਹ ਆਕਾਸ਼ ਚਲਾਏ ਹੋਏ ਹੈ, ਉਹ ਤੂੰ ਮੰਨੇਗਾ ਨਹੀਂ, ਅਸੀਂ ਮੰਤਰਾਂ ਦੇ ਜ਼ੋਰ ਨਾਲ ਕਰੰਗ ਹਾਥੀਆਂ ਦੇ ਥੱਲੇ ਸਿੱਟ ਕੇ ਦਿਖਾ ਦਿਆਂਗੇ, ਅਤੇ ਫਿਰ ਤੂੰ ਉਹ ਨੱਕ ਵੱਟਣੇ ਕਰਕੇ ਉਸ ਨੱਕ ਚ ਕੋੜ ਦੇ ਨਾਲ ਹੀ ਮਰ ਜਾਏਗਾ, ਇਉਂ ਤੇਰਾ ਅੰਤ ਹੋਊਗਾ, ਤੂੰ ਕਰ ਲੈ ਜਿੰਨਾ ਇੰਤਜ਼ਾਮ ਕਰਨਾ। ਇਹਨਾਂ ਸਾਰੀਆਂ ਗੱਲਾਂ ਕੀਤੀਆਂ, ਘੋੜੀ ਖਰੀਦਣੋਂ ਹਟਤੀ, ਤਵੇਲਾ ਘੱਟ ਗਿਆ, ਫਿਰ ਉਹ ਘੋੜੀ ਇੱਕ ਦੇਖ ਕੇ ਸਾਗਰ ਤੋਂ ਚੜ੍ਹ ਕੇ ਵਕਤ ਸਿਰ ਗਿਆ, ਉਵੇਂ ਉਹਨੂੰ ਵਛੇਰਾ ਦਿੱਤਾ, ਉਵੇਂ ਜੱਗ ਕੀਤਾ, ਉਵੇਂ ਰਾਣੀ ਇੱਕ ਚ ਤਾਂ ਸਾਖੀ ਪ੍ਰਵਾਨ ਚ ਲਿਖਿਆ ਵੀ ਰਾਣੀ ਵੱਖੋ ਵੱਖਰੇ ਲੀੜੇ ਪਾ ਕੇ ਆਉਂਦੀ ਸੀ ਹਰ ਵਾਰੀ। ਇੱਕ ਬਾਹਮਣ ਕੀ ਕੀਤਾ, ਖੀਰ ਜਿਹੜੀ ਵਰਤੀ ਸੀ ਉਹਦਾ ਤੁਬਕਾ ਜਾਂ ਉਹਦੇ ਗਿੱਟੇ ਤੇ ਸਿੜ ਦਿੱਤਾ, ਉਹ ਜਦੋਂ ਬਦਲ ਕੇ ਆਈ ਦੂਏ ਮੁੰਡੇ ਹਸਬੇ ਕਹਿੰਦੇ ਲੈ, ਉਹੀ ਹੈ ਕਿ ਨਹੀਂ ਬਦਲ ਕੇ ਆਈ, ਇਸ ਤਰੀਕਾ। ਅਤੇ ਇਸੇ ਪ੍ਰਕਾਰ ਦਸਮ ਵਿੱਚ ਲਿਖਿਆ ਹੋਇਆ ਤੇ ਉਹ ਬਸਤਰ ਉੱਡ ਗਿਆ ਸੀ ਰਾਣੀ ਦਾ, ਉਹ ਵੇਖ ਕੇ ਮੁੰਡੇ ਹੱਸ ਪਏ, ਹੱਸਣ ਤੋਂ ਮਹਾਰਾਜ ਉਸ ਵੇਲੇ ਰਾਜੇ ਨੇ ਨਾਰਾਜ਼ ਹੋ ਕੇ ਸਾਰਿਆਂ ਬ੍ਰਾਹਮਣਾਂ ਨੂੰ ਇਉਂ ਕਤਲ ਕਰਤਾ ਸੀ, ਕੋੜ ਹੋ ਗਿਆ ਸੀ।
ਏਕੀ ਕਾਰਨ ਪਾਪੀ ਭਇਆ,
ਇੱਕ ਗੁਰੂ ਦੇ ਬਚਨ ਤੇ ਕਿ ਪਰਮੇਸ਼ਰ ਦਾ ਜਿਹੜਾ ਭਾਣਾ ਵਰਤ ਕੇ ਰਹਿੰਦਾ ਹੈ ਇਹ ਨਾ ਮੰਨਿਆ, ਇਸ ਕਾਰਨ ਕਰਕੇ ਉਹ ਪਾਪੀ ਹੋ ਗਿਆ ਸੀ, ਕੋੜ ਦੇ ਨਾਲ ਹੀ ਮਰ ਗਿਆ। ਇਸ ਪ੍ਰਕਾਰ ਜਨਮੇਜਾ ਰਾਜਾ ਕੋਈ ਭੁੱਲ ਗਿਆ, ਇਸ ਪ੍ਰਕਾਰ
ਸ਼ੇਖ ਮਸਾਇਕ ਪੀ,
ਇਸ ਤਰ੍ਹਾਂ ਸ਼ੇਖ ਬਿਰਧ ਜਾਤੀ ਵਾਲੇ ਲੋਕ ਵੀ, ਮਸਾਇਕ ਮਿੰਨਤਾਂ ਕਰਨ ਵਾਲੇ ਜਿਹੜੇ ਪੂਜਨੀਕ ਲੋਕ ਹੈ ਉਹ ਵੀ, ਤੇ ਪੀਰ ਮੁਸਲਮਾਨ ਆਦਿਕ ਜਿੰਨੇ ਹਨ, ਜਿਸ ਪ੍ਰਕਾਰ ਪੈਗੰਬਰ ਆਦਿਕ ਮੂਸਾ ਪੈਗੰਬਰ ਜਿਹੜਾ ਸੀ ਕਬਰ ਪੱਟੀ ਦੀ ਵੇਖ ਕੇ ਭੱਜਾ ਫਿਰੇ, ਉਹ ਕਹਿੰਦੇ ਕਾਹਦੇ ਵਾਸਤੇ, ਕਹਿੰਦੇ ਤੇਰੇ ਵਾਸਤੇ। ਜਦੋਂ ਇਸੇ ਤਰ੍ਹਾਂ ਤਿੰਨੀ ਚੌਂ ਥਾਈ ਭੱਜਾ ਗਿਆ, ਫਿਰ ਕਿਤੇ ਵੀ ਥਾਂ ਨਾ ਮਿਲਿਆ। ਇੱਕ ਉਸ ਵੇਲੇ ਉੱਠਦਾ ਪਿਆ ਕਰੰਗ ਸੀ, ਉਹਦੇ ਚ 8 ਦਿਨ ਪਿਆ ਰਿਹਾ, 8 ਦਿਨ ਪਿਆ ਰਿਹਾ, ਫਰਿਸ਼ਤੇ ਦਰਸ਼ਨ ਤੇ ਕਹਿੰਦੇ ਮੂਸਿਆ ਇੱਥੇ ਕਿਉਂ ਕਰੰਗ ਚ ਪਿਆ? ਕਹਿਣ ਲੱਗਾ ਜੀ ਮੈਂ ਕਬਰ ਤੋਂ ਡਰਦਾ, ਕਬਰ ਚ ਨਾ ਪਾਇਆ ਜਾਵਾਂ। ਕਹਿੰਦੇ ਪਵੇਗਾ ਤਾਂ ਕਬਰ ਵਿੱਚ ਹੀ ਅਖੀਰ ਨੂੰ, ਪਰ 7 ਦਿਨਾਂ ਦੇ ਅੰਦਰ ਹੀ ਮਰੇਗਾ, ਇਉਂ ਕਹਿ ਕੇ ਉੱਥੋਂ ਨੂੰ ਕੱਢਿਆ ਸੀ। ਇਉਂ ਪੀਰ ਵੀ ਮੌਤ ਤੋਂ ਡਰਦੇ ਹਨ, ਮਸਾਇਕ ਮਿੰਨਤਾਂ ਕਰਨ ਵਾਲੇ ਵੀ।
ਅੰਤ ਕਾਲ ਮਤ ਲੱਗੇ,
ਅੰਤ ਦੇ ਵੇਲੇ ਕਿਤੇ ਕਾਲ ਦੀ ਮਤਾਂ ਸਾਨੂੰ ਭੀੜ ਬਿਪਤਾ ਨਾ ਲੱਗ ਜਾਵੇ, ਇਵੇਂ ਮੁਹੰਮਦ ਸਾਹਿਬ ਰਸੂਲ ਜੋ ਹੈ, ਇਹ ਸਾਧ ਸਿੰਘ ਜੀ ਜਦੋਂ ਮੱਕੇ ਵਿੱਚ ਜੰਗ ਹੋਇਆ ਯਹੂਦੀਆਂ ਦੇ ਨਾਲ, ਜੰਗ ਵਿੱਚੋਂ ਉਸ ਵੇਲੇ ਸਾਧ ਸਿੰਘ ਜੀ ਮੁਰਦਿਆਂ ਵਿੱਚ ਰਲ ਕੇ ਮੁਹੰਮਦ ਸਾਹਿਬ ਪੈ ਗਏ। ਜਦੋਂ ਮੁਰਦਿਆਂ 'ਚ ਰਲ ਕੇ ਪੈ ਗਏ ਤੇ ਉਸ ਵੇਲੇ ਯਹੂਦੀਆਂ ਨੇ ਕਿਹਾ ਵੀ ਜਿਹੜਾ ਮੁਰਦਾ ਹੂ ਹਨੇਰੀ ਰਾਤ ਸੀ, ਸਾਰੇ ਦੰਦ ਪਾਉਂਦੇ ਹੋ, ਜਿਹੜਾ ਜਿਉਂਦਾ ਉਹ ਦੰਦ ਨਹੀਂ ਬਣਾਊਗਾ। ਮੁਹੰਮਦ ਸਾਹਿਬ ਨੇ ਆਪਦੇ ਦੰਦ ਹੀ ਮੁਰਦਿਆਂ 'ਚ ਰਲ ਕੇ ਬਣਾ ਲਏ, ਦੰਦ ਭੰਨ ਕੇ ਜਦੋਂ ਯਹੂਦੀਏ ਮਰੇ ਹੋਏ ਜਾਣ ਕੇ ਛੱਡ ਗਏ। ਉਦੋਂ ਬਾਅਦ ਇੱਕ ਊਠਣੀ ਸੀ, ਉਹਦੇ ਤੇ ਊਠਣੀ ਨੂੰ ਤਾਂ ਇਹ ਚੰਗਾ ਮੁਸਲਮਾਨ ਸਮਝਦੇ ਹੈ, ਉਹਦੇ ਚੜ੍ਹ ਕੇ 240 ਮੀਲ ਤੇ ਉੱਥੋਂ ਮਦੀਨਾ ਹੈ, ਉੱਥੇ ਮਦੀਨੇ ਜਾ ਕੇ ਨਮੂਨੀਏ ਨਾਲ ਸਰੀਰ ਛੱਡ ਗਿਆ ਸੀ। ਇਸ ਪ੍ਰਕਾਰ ਅੰਤ ਨੂੰ ਕਾਲ ਦੀ ਭੀੜ ਤੋਂ ਡਰਦੇ ਸਾਰੇ ਹੀ ਰੋਂਦੇ ਹਨ।
ਅਰੂਪ ਹੈ ਰਾਜੇ ਕੰਨ ਪੜਾ,
ਰਾਜੇ ਭਰਥੀ ਵਰਗੇ, ਗੋਪੀ ਚੰਦ ਵਰਗੇ ਕੰਨਾਂ ਨੂੰ ਪੜਾ ਪੜਾ ਕੇ ਰੋਂਦੇ ਆ, ਕਹਿੰਦੇ ਜੇ ਭਿੱਖਿਆ ਹੀ ਮੰਗਣੀ ਸੀ ਫਿਰ ਰਾਜ ਚ ਬੈਠੇ ਭਜਨ ਕਰੀ ਜਾਂਦੇ।
ਘਰ ਘਰ ਮੰਗ ਹੈ ਭਿੱਖਿਆ,
ਘਰਾਂ ਘਰਾਂ ਠੂਠੇ ਫੜ ਕੇ ਭਿੱਖਿਆ ਮੰਗਦੇ ਆ, ਜਾ ਜਾ ਕੇ ਸਦਾ ਕਰਦੇ ਦੁੱਧ ਰਾਮ ਮੱਖਣੀ ਰਾਮ।
ਰੂਹ ਹੈ ਕਿਰਪਨ ਸੰਚ ਹੈ ਧਨ ਜਾ,
ਅਤੇ ਸੂਮ ਆਦਮੀ ਵੀ ਰੋਂਦੇ ਜਦੋਂ ਇਕੱਠਾ ਕੀਤਾ ਧਨ ਉਹਨਾਂ ਦਾ ਨਾਸ ਹੋ ਜਾਂਦਾ, ਬੇਅੰਤ ਸੂਮਾਂ ਦੀਆਂ ਸਾਖੀਆਂ ਹਨ।
ਪੰਡਿਤ ਰੂਪ ਹੈ ਗਿਆਨ ਗਵਾ,
ਪੰਡਿਤ ਗੰਗਾ ਤੇਲੀ ਦੀ ਜਿਵੇਂ ਗੋਸ਼ਟ ਹੋਈ ਸੀ ਇੱਕ ਪੰਡਿਤ ਦੇ ਨਾਲ, ਉਹ ਆਪਦਾ ਗਿਆਨ ਗੁਪਤ ਪ੍ਰਸ਼ਨ ਉੱਤਰ ਕਰਨ ਵੇਲੇ ਰਾਜੇ ਭੋਜ ਸਭਾ ਦੇ ਵਿੱਚ ਇਹਨੇ ਚਰਚਾ ਕਰਾਈ ਸੀ। ਪੰਡਿਤ ਜਿਹੜਾ ਸੀ ਗਾਂਗੇ ਤੇਲੀ ਦੇ ਨਾਲ ਜੋ ਚਰਚਾ ਕਰਨ ਵਾਸਤੇ ਬੈਠਾ ਸਭਾ ਨੂੰ ਜਿੱਤਣ ਵਾਲਾ, ਗੁਪਤ ਪ੍ਰਸ਼ਨ ਕੀਤਾ ਪੰਡਿਤ ਨੇ, ਕਹਿੰਦਾ ਇੱਕ ਉਂਗਲ ਚੱਕੀ, ਗਾਂਗੇ ਨੂੰ ਸਮਝਿਆ ਇੱਕ ਉਂਗਲ ਚੱਕਦਾ ਹੈ, ਕਹਿੰਦਾ ਤੇਰੀ ਇੱਕੋ ਅੱਖ ਹੈ, ਕੱਢ ਦੂ ਕਾਣਾ ਸੀ ਗਾਂਗਾ ਤੇਲੀ। ਉਹ ਕਹੇ ਉਹਨੂੰ ਤਾਂ ਕਿਹਾ ਵੀ ਇੱਕੋ ਹੀ ਬ੍ਰਹਮ ਹੈ, ਅਦਵੈਤ ਹੈ, ਏਕ ਮੇਵਾ ਅਦੁੱਤੀ ਬ੍ਰਹਮ ਹੈ। ਉਹਨੇ ਕਿਹਾ ਤੇਰੀ ਇੱਕ ਅੱਖ ਕੱਢ ਦੂ, ਇਹ ਸਮਝ ਲਿਆ। ਉਹਨੇ ਦੋਵੇਂ ਅੱਖਾਂ ਉਂਗਲਾਂ ਚੱਕੀਆਂ, ਕਹਿੰਦੇ ਦੋਵੇਂ ਕੱਢ ਦੂ ਦੋਵੇਂ। ਸੈਂਤ ਦੀ ਚਰਚਾ ਹੋ ਰਹੀ ਸੀ, ਉਹਨ ਕਿਹਾ ਵੀ ਠੀਕ ਹੈ, ਇੱਕ ਨਿਰਗੁਣ ਹੈ ਇੱਕ ਸਰਗੁਣ ਹੈ, ਉਹ ਮਾਇਆ ਸਬਲ ਹੋ ਕੇ ਸਰਗੁਣ ਹੈ ਨਾ, ਪੰਡਿਤ ਗਿਆਨ ਚ ਸਮਝਦਾ ਰਿਹਾ। ਉਹਨ ਕਿਹਾ ਦੋਵੇਂ ਅੱਖਾਂ ਕੱਢ ਦੂੰ। ਫਿਰ ਪੰਡਿਤ ਨੇ ਪੰਜੇ ਤੱਤ ਉਂਗਲਾਂ ਖੜੀਆਂ ਕੀਤੀਆਂ, ਕਹਿੰਦੇ ਪੰਜਾਂ ਤੱਤਾਂ ਨੂੰ ਮਿਲਾ ਕੇ ਸਰਗੁਣ ਹੈ। ਉਸ ਵੇਲੇ ਉਹਨੂੰ ਕਿਹਾ ਕਹਿੰਦਾ ਤੇਰੇ ਚਪੇੜ ਮਾਰੂ। ਉਹਨ ਗਾਂਗੇ ਨੇ ਸਮਝਿਆ ਪੰਜਾਂ ਤੱਤਾਂ ਵੱਲ ਹੀ ਤੁਰਦਾ ਫਿਰਦਾ ਰਿਹਾ। ਉਹਨ ਕਸੁੰਨ ਵੱਟਿਆ, ਕਹਿੰਦਾ ਇਹਦੇ ਨਾਲ ਸਾਰੇ ਦੰਦ ਕੱਢ ਦੂੰ ਤੇਰੇ। ਇਹ ਕਹਿੰਦਾ ਵੀ ਪੰਜੇ ਤੱਤ ਮਿਲ ਕੇ 25 ਪ੍ਰਕਿਰਤੀਆਂ ਬਣ ਕੇ ਹੀ ਹੈ, ਗਿਆਨ ਚ ਫਸਿਆ ਰਿਹਾ। ਇਹ ਗਾਂਗੇ ਦੀ ਜਿੱਤ ਹੋ ਗਈ, ਡਾਂਕੇ ਵਜਾ ਕੇ ਰਾਜੇ ਭੋਜ ਨੇ। ਇਸ ਪ੍ਰਕਾਰ ਪੰਡਿਤ ਜਿਹੜਾ ਸੀ ਰਾਜੇ ਭੋਜ ਦੀ ਸਭਾ ਚ ਗਿਆਨ ਨੂੰ ਗਵਾ ਕੇ ਰੋਇਆ। ਕਹਿੰਦੇ ਗੱਲਬਾਤ ਕੋਈ ਨੀ ਕੀਤੀ, ਇੱਕ ਜੁੱਤੀ ਰਾਜਨ ਤਿੱਲੇ ਕੱਢੀ ਆਈ ਦਿੱਤੀ ਸੀ, ਉਹਨੂੰ ਪਰਨੇ ਚ ਬਲੇਟ ਕੇ ਲੈ ਗਿਆ ਕੱਛੇ ਮਾਰ ਕੇ। ਪੁੱਛਿਆ ਪੰਡਿਤ ਨੇ ਕਿ ਇਹ ਪ੍ਰਾਣ ਕੀ ਹੈ, ਕਹਿੰਦੇ ਕੰਟਕ ਚੂਰਨ ਪ੍ਰਾਣ, ਮੇਰੇ ਕੰਡਿਆਂ ਨੂੰ ਚੂਰਨ ਕਰਨ ਵਾਲਾ। ਹੁਣ ਸਮਝਿਆ ਖਾਨੀ ਹੋਰ ਹੀ ਕੋਈ ਪ੍ਰਾਣ ਨਵਾਂ ਹੀ ਪੈਦਾ ਹੋਇਆ। ਇਸ ਪ੍ਰਕਾਰ ਹਾਰ ਗਿਆ ਸੀ ਪੰਡਿਤ, ਗਿਆਨ ਗਵਾ ਕੇ ਇਉਂ ਰੋਂਦੇ ਹਨ।
ਬਾਲੀ ਰੋਵੈ ਨਾਹਿ ਪਤਾਰ,
ਇਸੇ ਪ੍ਰਕਾਰ ਬਾਲੀ ਰੋਵੈ ਨਾਹਿ ਪਤਾਰ। ਦਿਬਿਓ ਦਾਸ ਇੱਕ ਰਾਜਾ ਹੋਇਆ ਸਾਧ ਸੰਗਤ ਜੀ, ਉਹਦੀ ਜਿਹੜੀ ਲੜਕੀ ਸੀ ਉਹ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਸੀ, ਪੰਡਿਤ ਬੜਾ ਵਿਦਵਾਨ ਸੀ, ਉਸ ਵਿਦਵਾਨ ਪੰਡਿਤ ਦੀ ਲੜਕੀ ਸੀ। ਇੱਕ ਉਹਦਾ ਵਿਦਿਆਰਥੀ ਸੀ, ਉਹ ਵੀ ਬੜਾ ਵਿਦਵਾਨ ਬਣਾ ਕੇ ਪੰਡਿਤ ਨੇ ਉਹਦੇ ਨਾਲ ਲੜਕੀ ਦਾ ਸੰਬੰਧ ਕਰ ਦਿੱਤਾ। ਲੜਕੀ ਜਿੰਨਾ ਚਿਰ ਪਿਓ ਜਿਉਂਦਾ ਰਿਹਾ ਉਹਨਾਂ ਚਿਰ ਤਾਂ ਉਹਦੀ ਇੱਜ਼ਤ ਬਣੀ ਰਹੀ, ਉਹ ਉੱਥੇ ਲੜਕਾ ਵੱਸਦਾ ਰਿਹਾ। ਤੇ ਅਖੀਰ ਸਾਧ ਸਿੰਘ ਜਦੋਂ ਪਿਤਾ ਗੁਜ਼ਰ ਗਿਆ, ਉਹ ਵਿਭਚਾਰਨ ਲੜਕੀ ਸੀ, ਵਿਭਚਾਰਨ ਹੋਣੇ ਕਰਕੇ ਉਹਦੀ ਹਾਲਤ ਭੈੜੀ ਵੇਖ ਕੇ ਉਹਦਾ ਤੀਰਥ ਯਾਤਰਾ ਨੂੰ ਕਰਿਆ ਗਿਆ, ਜਿਹੜਾ ਉਹਦਾ ਪਤੀ ਸੀ। ਤੇ ਉਹ ਫਿਰ ਜਿੰਨਾ ਚਿਰ ਜਿਉਂਦੀ ਰਹੀ ਵਿਭਚਾਰ ਕਰਦੀ ਰਹੀ। ਜਦੋਂ ਬੁੱਢੀ ਹੋ ਗਈ, ਲੋਕਾਂ ਦੀਆਂ ਲੜਕੀਆਂ ਨੂੰ ਵਿਭਚਾਰ ਸਿਖਾ ਸਿਖਾ ਕੇ ਪਤੀਆਂ ਨਾਲ ਵਿਯੋਗ ਪਾਇਆ ਕਰੇ। ਅਖੀਰ ਸਾਧ ਸਿੰਘ ਜੀ ਉਹਦਾ ਅੰਤ ਹੋਇਆ। ਅੰਤ ਹੋਣ ਤੋਂ ਅਸਾਬ ਉਹਦਾ ਹੋਇਆ, ਇਹਨੂੰ ਪਤੀਆਂ ਨਾਲ ਵਿਯੋਗ ਪਾਇਆ ਸਦਵੰਤੀਆਂ ਦਾ। ਇਸ ਕਰਕੇ ਇਹਨੂੰ ਇਹ ਜਿਹੜੇ ਬ੍ਰਾਹਮਣ ਦੀ ਲੜਕੀ ਸੀ ਤੇ ਇਸ ਕਰਕੇ ਇਹਨੂੰ ਰਾਜਪੁੱਤਰੀ ਬਣਾਇਆ ਜਾਵੇ, ਪਰ ਇਹਦੇ ਕਰਮਾਂ ਚ ਪਤੀ ਨਾ ਹੋਵੇ। ਇਸ ਕਰਕੇ ਸਾਧ ਸਿੰਘ ਜੀ ਉਹ ਦਿਵਿਓ ਦਾਸ ਰਾਜੇ ਦੀ ਪੁੱਤਰੀ ਹੋਈ। ਉਹਦੇ 21 ਪਤੀ ਦਿੱਤੇ, 21 ਪਤੀ ਫੇਰਿਆਂ ਚ ਹੀ ਮਰ ਗਏ। ਅਖੀਰ ਰਾਜਨ ਜੋਤਸੀਆਂ ਤੋਂ ਪੁੱਛਣ ਤੋਂ ਬਣੋਵਾਸ ਨੂੰ ਦੇ ਦਿੱਤਾ। ਉਹ ਬਣ ਚ ਬੈਠੀ ਰੋਂਦੀ ਵੇਖ ਕੇ, ਇੱਕ ਤੋਤਾ ਤੇ ਤੋਤੀ ਪਿਛਲੇ ਜਨਮ ਦੇ ਗਿਆਨਵਾਨ ਸਨ, ਉਹਨਾਂ ਨੇ ਆਪ ਵਿੱਚ ਹੀ ਬਚਨ ਬਲਾਸ ਕੀਤੇ ਕਿ ਕੌਣ ਹੈ ਲੜਕੀ ਇਹੀ ਰੋਂਦੀ ਹੈ। ਉਹਨੂੰ ਫਿਰ ਤੋਤੇ ਨੂੰ ਦੱਸਿਆ ਕਿ ਇਹ ਤੋਤੀ ਇਹ ਲੜਕੀ ਦਿਬਿਓ ਦਾਸ ਰਾਜੇ ਦੀ ਹੈ, ਇਹ ਪਿਛਲੇ ਜਨਮ ਚ ਪੰਡਿਤ ਦੀ ਲੜਕੀ ਸੀ, ਇਹਨੂੰ ਪਤੀ ਵੱਲ ਧਰਮ ਨਹੀਂ ਰੱਖਿਆ, ਇਹਦਾ ਪਤੀ ਉਦਾਸ ਹੋ ਕੇ ਚਲਿਆ ਗਿਆ। ਫਿਰ ਲੋਕਾਂ ਦੀਆਂ ਲੜਕੀਆਂ ਦੇ ਵਿਭਚਾਰ ਕਰਾਉਂਦੀ ਰਹੀ, ਉਸ ਮੰਦ ਕਰਮ ਦਾ ਫਲ ਇਹਨੂੰ 21 ਦੇ ਜਨਮ ਚ ਪਤੀ ਨਹੀਂ ਮਿਲਣਾ, ਜੇ 100 ਪਤੀ ਵੀ ਦੇਵੋ ਉਹ ਵੀ ਲਾਵਾਂ ਚ ਹੀ ਮਰ ਜਾਏਗਾ। ਇਸ ਕਰਕੇ ਬਣੋਵਾਸ ਚ ਆ ਗਈ, ਹੁਣ ਇਹ ਰੋਂਦੀ ਹੈ। ਇਉਂ ਮਹਾਰਾਜ ਸਾਹਿਬ ਕਹਿੰਦੇ ਹਨ,
ਬਾਲੀ ਰੋਵੈ ਨਾਹਿ
ਪਤਾਰ, ਉਹ ਬਾਲੀਆਂ ਜਿਹੜੀਆਂ ਪੁੰਨਾਂ ਤੋਂ ਹੀਣੀਆਂ ਮੰਦ ਕਰਮ ਕਰਨ ਵਾਲੀਆਂ, 21 ਪਤੀ ਦੇਣ ਚ ਲਾਵਾਂ ਚ ਹੀ ਮਰ ਗਏ। ਇਸ ਪ੍ਰਕਾਰ ਪਤੀ ਨਾ ਮਿਲਣੇ ਕਰਕੇ ਰੋਈ। ਇਸੇ ਪ੍ਰਕਾਰ ਬਾਲੀ ਰਾਜੇ ਦੀ ਜਿਹੜੀ ਇਸਤਰੀ ਸੀ ਤਾਰਾਂ, ਉਹ ਵੀ ਉਹਦਾ ਪਤੀ ਜੋ ਨਹੀਂ ਸੀ ਰਿਹਾ, ਸੁਗਰੀਵ ਤੋਂ ਮਰਵਾ ਤਾ ਸੀ ਰਾਮ ਚੰਦਰ ਤੀਰ ਮਾਰ ਕੇ, ਉਹ ਵੀ ਰੋਈ ਸੀ। ਇਸੇ ਪ੍ਰਕਾਰ ਬਾਲੀ ਰੋਵਾ ਨਾ ਪਤਾਰ, ਜਿਹੜੀਆਂ ਬਾਲਕੀਆਂ, ਇਸੇ ਪ੍ਰਕਾਰ ਬਾਲੀ ਜਿਹੜੀ ਹੈ ਇਹ ਸਾਧ ਸੰਗਤ ਜੀ ਦੂਲੋ ਦੇਈ ਰਾਣੀ ਹੋਈ ਹੈ। ਇਹ ਸਤਸੰਗ ਰਾਜੇ ਦੇ ਜੱਗ ਵਿੱਚੋਂ ਪੈਦਾ ਹੋਈ ਸੀ। ਉਸ ਵੇਲੇ ਮਹਾਂਕਾਲ ਦੇ ਨਾਲ ਇਹ ਸ਼ਾਦੀ ਕਰਨੀ ਚਾਹੁੰਦੀ ਸੀ, ਮਹਾਂਕਾਲ ਨੂੰ ਪ੍ਰਗਟ ਹੋ ਕੇ ਦੀਰਘ ਦਾੜ ਦੈਂਤ ਨੂੰ ਮਾਰਿਆ। ਤੇ ਅਖੀਰ ਮਹਾਰਾਜ ਸਾਹਿਬ ਨੇ ਕਿਹਾ ਵੀ ਤੂੰ ਆਪਦਾ ਪਰਨ ਨਹੀਂ ਪੂਰਾ ਕੀਤਾ, ਇਸ ਕਰਕੇ ਤੈਨੂੰ ਨਹੀਂ ਅਸੀਂ ਵਰਨਾ। ਉਸ ਵੇਲੇ ਪਤੀ ਦੂਲੋ ਦੇਈ ਨੂੰ ਨਾ ਮਿਲਣੇ ਕਰਕੇ ਮਹਾਂਕਾਲ ਇਹ ਰੋਈ ਉਸ ਵੇਲੇ। ਇਸ ਪ੍ਰਕਾਰ ਫਿਰ ਮਾਤਾ ਸਾਹਿਬ ਦੇਵਾਂ ਦੇ ਰੂਪ ਵਿੱਚ ਆਈ। ਮਹਾਰਾਜ ਸਾਹਿਬ ਨੂੰ ਕੁਆਰਾ ਡੋਲਾ ਰੱਖ ਕੇ ਖਾਲਸਾ ਝੋਲੀ ਪਾਇਆ ਸੀ ਅਖੀਰੇ ਦੇ। ਇਸ ਪ੍ਰਕਾਰ ਦੀ ਹਾਲਤ ਹੈ,
ਬਾਲੀ ਰੋਵੈ ਨਾਹਿ ਪਤਾਰ,
ਜਿਨ੍ਹਾਂ ਨੂੰ ਪਤੀ ਨਹੀਂ ਮਿਲਦਾ ਉਹ ਵੀ ਰੋਂਦੀਆਂ ਹਨ। ਇਸ ਪ੍ਰਕਾਰ ਪਤੀਵਰਤਾ ਧਰਮ ਨੂੰ ਹੀਣੀਆਂ ਜਿਹੜੀਆਂ ਹਨ।
ਨਾਨਕ ਦੁਖੀਆ ਸਭ ਸੰਸਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰਾ ਹੀ ਸੰਸਾਰ ਭਾਈ ਦੁੱਖ ਦਾ ਪਰੋਤਾ ਹੋਇਆ ਹੈ।
ਮੰਨੇ ਨਾਉ ਸੋਈ ਜਿਣ ਜਾਏ,
ਜਿਹੜਾ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰੇ ਉਹ ਹੀ ਜਿੱਤ ਕੇ ਜਾ ਸਕਦਾ ਸੰਸਾਰ ਵਿੱਚ।
ਔਰੀ ਕਰਮ ਨਾ ਲੇਖੈ,
ਹੋਰ ਕਰਮ ਭਾਈ ਵਾਹਿਗੁਰੂ ਦਰ ਚ ਲੇਖੇ ਪ੍ਰਵਾਨ ਵਿੱਚ ਨਹੀਂ ਲਾਏ ਜਾ ਸਕਦੇ।
ਮਹੱਲਾ ਦੂਜਾ, ਜਪ ਤਪ ਸਭ ਕਿਛ ਮੰਨੇ।
ਸਿੱਖਾਂ ਨੇ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ, ਮਹਾਰਾਜ ਹੋਰ ਕਰਮ ਕਿਉਂ ਨਹੀਂ ਲੇਖੇ ਲੱਗਦੇ? ਤਾਂ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਸਿੱਖਾਂ ਦੇ ਪੁਰਸ਼ਨ ਤੋਂ ਖੰਡੂਰ ਸਾਹਿਬ ਵਿੱਚ ਉਪਦੇਸ਼ ਦੇ ਉੱਤਰ ਦਿੰਦੇ ਹਨ।
ਜਪ ਤਪ ਸਭ ਕਿਛ ਮੰਨੇ,
ਫਿਰ ਭਾਈ ਗੁਰੂ ਸਾਹਿਬ ਦਾ ਨਾਮ ਮੰਨਣ ਚ ਸਾਰੇ ਦੇ ਜਪ ਫਲਦੇ ਆ, ਸਾਰਿਆਂ ਤਪਾਂ ਦਾ ਫਲ ਮਿਲਦਾ ਹੈ। ਹੋਰ ਜਿੰਨੀਆਂ ਕਾਰਾਂ ਸਾਰੀਆਂ ਵਿਅਰਥ ਹੈ, ਜਾਣ ਲਓ ਮਹਾਰਾਜ ਦਾ ਬਚਨ ਮੰਨੇ ਤੋਂ ਬਿਨਾਂ, ਮੰਨੇ ਕੀ ਗਤ ਕਹੀ ਨਾ ਜਾਏ, ਉਹਨਾਂ ਚ ਸਾਰੇ ਕੰਮ ਨਿਸ਼ਫਲ ਹੈ ਪੁਰਖ ਦੇ।
ਨਾਨਕ ਮੰਨਿਆ ਮੰਨੀਏ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਦੇ ਨਾਮ ਦਾ ਮੰਨਣ ਕੀਤਾ ਉਹ ਵਾਹਿਗੁਰੂ ਦਰਗਾਹ ਚ ਮੰਨੇ ਜਾਂਦੇ ਹਨ। ਇਹ ਵੀ ਸਤਿਗੁਰਾਂ ਦੀ ਕਿਰਪਾ ਨਾਲ ਸਮਝ ਪੈਂਦੀ ਹੈ, ਆਪੋ ਅਗਿਆਨੀ ਆਦਮੀ ਨਹੀਂ ਸਮਝ ਸਕਦੇ, ਭਾਵੇਂ ਕਿੱਡੇ ਵਿਚਾਰ ਵਾਲੇ ਹੋਣ, ਆਪਦੀ ਹਉਮੈ ਚ ਫਸੇ ਰਹਿੰਦੇ ਹਨ।
ਪੌੜੀ ਕਾਇਆ ਹੰਸ ਤੁਰ ਮੇਲ,
ਇਹ ਦੇਖ ਲੋ ਕਾਇਆ ਮਨੁੱਖਾ ਦੇਹ ਜਿਹੜੀ ਹੈ ਤੇ ਹੰਸ ਜੀਵ ਆਤਮਾ ਦਾ, ਤੁਰੋਂ ਆਪਾਂ ਨੂੰ ਇਹ ਮਨੁੱਖਾ ਜੀਵਨ ਦਾ ਮੇਲ ਮਿਲਿਆ ਹੈ।
ਕਰਤਾ ਲਿਖ ਪਾ,
ਇਹ ਕਰਤਾ ਪੁਰਖ ਨੂੰ ਸਾਰਿਆਂ ਦੇ ਮੱਥੇ ਤੇ ਲਿਖ ਕੇ ਪਾ ਦਿੱਤਾ ਹੈ।
ਮੈਂ ਗੁਪਤ ਵਰਤ,
ਸਾਰਿਆਂ ਚ ਪਰਮੇਸ਼ਰ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ।
ਗੁਰਮੁਖ ਪ੍ਰਗਟਾ,
ਪਰ ਗੁਰਮੁਖਾਂ ਨੂੰ ਪ੍ਰਗਟ ਹੋ ਗਿਆ ਉਹ ਗੁਪਤ ਸਰੂਪ ਜਿਹੜਾ ਹੈ। ਗੁਰਮੁਖ ਜਿਹੜੇ ਮਹਾਰਾਜ ਦੇ ਗੁਣ ਗਾਉਂਦੇ ਹੈ ਕੀਰਤਨ ਚ ਪਾ ਕੇ, ਸੁਤੇ ਵੀ ਜੇ ਵਿਚਾਰ ਕਰਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦਾ ਮਨ ਗੁਣਾਂ ਵਿੱਚ ਪਰਮੇਸ਼ਰ ਨਾਲ ਹਰ ਵਕਤ ਮਿਲਿਆ ਰਹਿੰਦਾ, ਸਮਾਇਆ ਰਹਿੰਦਾ ਹੈ।
ਸੱਚੀ ਬਾਣੀ ਸੱਚ ਹੈ,
ਇਹ ਸੱਚੀ ਗੁਰਾਂ ਦੀ ਬਾਣੀ ਹੈ, ਸੱਚ ਸਰੂਪ ਦੀ ਪ੍ਰਾਪਤੀ ਕਰਨ ਵਾਲੀ ਹੈ। ਨਿਸ਼ਚਾ ਕਰੋ
ਸੱਚ ਮੇਲ ਮਿਲਾ,
ਸੱਚੇ ਨਾਮ ਦੇ ਨਾਲ ਜਿਨ੍ਹਾਂ ਦਾ ਮੇਲ ਮਿਲਾ ਲਿਆ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪਦੇ ਸਰੂਪ ਦੇ ਮੇਲ ਚ ਮਿਲਾ ਲਿਆ ਹੈ।
ਸਭ ਕੁਛ ਆਪੇ ਆਪ ਹੈ,
ਆਪੇ ਆਪ ਹੀ ਮੇਰਾ ਵਾਹਿਗੁਰੂ ਸਭ ਕੁਛ ਹੈ।
ਆਪੇ ਦੇ ਵਡਿਆਈ,
ਆਪ ਹੀ ਵਡਿਆਈ ਨਾਮ ਦੀ ਦਿੰਦਾ ਹੈ, ਨਾਮ ਜਪਣ ਵਾਲੇ ਉਹ ਜਪਦੇ ਹੈ।
ਵਾਹ ਵਾਹ ਸੱਚੇ ਪਾਤਸ਼ਾਹ,
ਤੂੰ ਸੱਚੀ ਨਾਮ ਮਹਾਰਾਜ, ਤੂੰ ਸੱਚੇ ਪਾਤਸ਼ਾਹ, ਵਾਹ ਚਰਜ ਹੈ, ਵਾਹ ਬਸਮਾਦ ਰੂਪ ਹੈ, ਤੇਰੀ ਨਾਈ ਮਹਿਮਾ ਵੀ, ਤੇਰੀ ਆਵਾਜ਼ ਵੀ ਸੱਚੀ ਹੈ।
ਸਭ ਕੁਛ ਆਪੇ ਆਪ ਹੈ, ਆਪੇ ਦੇ ਵਡਿਆਈ।
ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਅਭੀ ਬਾਲਕੀ ਰੋਈ ਜਿਸ ਵੇਲੇ ਪਤੀ ਨਾਲ ਨੂੰ ਮਿਲਿਆ, ਸਿੱਕੀ ਪਤੀ ਲਾਵਾਂ ਵਿੱਚ ਹੀ ਮਰ ਗਏ ਸਨ, ਦਿਵਿਓ ਦਾਸ ਰਾਜੇ ਦੀ ਪੁੱਤਰੀ ਸੀ, ਇਹਨਾਂ ਨੂੰ ਇਸ ਪ੍ਰਕਾਰ ਵਿਦਿਆ ਦੇਵੀ ਸੀ, ਇਸ ਪ੍ਰਕਾਰ ਇਹਦੀ ਹਾਲਤ ਹੋਈ। ਦੂਜੀ ਸਾਹਿਬ ਸੰਗਤ ਜੀ, ਬਾਲੀ ਜਿਹੜਾ ਰਾਜਾ ਸੀ ਉਹ ਜਿਸ ਵੇਲੇ ਰਾਮ ਚੰਦਰ ਜੀ ਪੀਲ ਦੇ ਨਾਲ ਮਾਰ ਦਿੱਤਾ, ਉਸ ਵੇਲੇ ਉਸ ਬਾਲੀ ਦੀ ਇਸਤਰੀ ਜਿਹੜੀ ਸੀ ਤਾਰਾ, ਉਸਦੇ ਤਾਈਂ ਰਾਮ ਚੰਦਰ ਜੀ ਸੁਗਰੀਵ ਦੇ ਨਾਲ ਪ੍ਰਣਾਤਾ ਸੀ, ਆਪਣਾ ਬਾਲੀ ਪਤੀ ਨਾ ਵੇਖ ਕੇ ਉਸ ਵੇਲੇ ਤਾਰਾ ਰਾਣੀ ਜਿਹੜੀ ਸੀ ਉਸ ਵੇਲੇ ਰੋ ਰਹੀ ਸੀ ਕਿ ਮੇਰਾ ਪਤੀ ਏਦਾਂ ਬਲੀ ਸੀ, ਦੂਏ ਦਾ ਬਲ ਉਹਦੇ ਕੱਢਾ ਆ ਜਾਂਦਾ ਸੀ, ਉਹ ਮਰ ਗਿਆ ਹੈ। ਇਸ ਤਰ੍ਹਾਂ ਹੋਈ। ਤੀਜਾ ਪ੍ਰਸੰਗ ਇਹਦਾ ਹੈ, ਦੂਲੋ ਦੇਈ ਜਿਹੜੀ ਸੀ ਇਹ ਇੱਕ ਰਾਜਾ ਸਤਸੰਗ ਰਾਜਾ ਸੀ ਸਤਯੁਗ ਦਾ, ਉਹਦੇ ਜੱਗ ਵਿੱਚੋਂ ਪੈਦਾ ਹੋਈ ਸੀ। ਉਸ ਨੇ ਤਪ ਕੀਤਾ ਸੀ ਕਿ ਮੈਂ ਭਗਵਾਨ ਦੇ ਨਾਲ ਸ਼ਾਦੀ ਕਰਾਉਣੀ ਹੈ, ਤੇ ਤਪ ਕਰਨ ਤੋਂ ਉਸ ਵੇਲੇ ਭਗਵਾਨ ਅੰਤਰਜਾਮੀ ਨੇ ਬਚਨ ਕੀਤੇ ਸੀ ਮਹਾਂਕਾਲ ਨੇ ਕਿ ਤੂੰ ਐਂ ਕਰ, ਇੱਕ ਸਵਾਸ ਵੀਰ ਦੀ ਗੈਂਤ ਹੈ, ਉਹ ਸਾਹ ਲੈ ਕੇ ਜਨ ਹੋਰ ਜੀ ਪੈਦਾ ਕਰ ਲੈਂਦਾ ਸੀ, ਉਹਦੇ ਨਾਲ ਜੰਗ ਕਰ, ਜੇ ਤੂੰ ਉਹਨੂੰ ਜਿੱਤ ਲੇਂਗੀ ਤਾਂ ਮੈਂ ਤੈਨੂੰ ਵਰ ਲਵਾਂਗਾ। ਸਵਾਸ ਵੀਰ ਦੀ ਦਾਨਵ ਦੇ ਨਾਲ ਦਸਮ ਵਿੱਚ 105ਵੇਂ ਚਿਲਕਲ ਚ ਪ੍ਰਸੰਗ ਆਉਂਦਾ ਹੈ, ਉਸ ਦੇ ਨਾਲ ਜੰਗ ਕਰਦੀ ਰਹੀ, ਜਿੱਤ ਨਾ ਸਕੀ। ਜਿੱਤ ਨਾ ਸਕਣ ਤੋਂ ਮਹਾਂਕਾਲ ਪ੍ਰਗਟ ਹੋ ਕੇ ਇਹ ਵੀ ਸਰੇ ਪ੍ਰਕਾਰ ਭਏ ਜਨ ਕਰ ਲੂਟ ਬਣ ਕਿਸੇ ਲਏ। ਉਸ ਵਕਤ ਬ੍ਰਹਮਾ ਵਿਸ਼ਨ ਸਭੀ ਗੁਰਬਾਨੇ ਮਹਾਂਕਾਲ ਕੀ ਸਰਨ ਸੁਧਾਨੇ। ਇਸ ਪ੍ਰਕਾਰ ਹਾਲਤ ਵੇਲੇ ਮਹਾਰਾਜ ਸਾਹਿਬ ਨੂੰ ਪ੍ਰਗਟ ਹੋ ਕੇ ਮਹਾਂਕਾਲ ਦਾ ਸਰੂਪ ਧਾਰ ਕੇ ਉਹ ਦੂਲੇ ਦੇਈ ਦੀ ਮਦਦ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੂੰ ਕਿਰਪਾ ਨਾਨ ਨੇ ਉਹ ਸਵਾਸ ਵੀਰ ਦੀ ਜੈਤ ਨੂੰ ਮਾਰਿਆ। ਉਹ ਸਵਾਸ ਵੀਰ ਜੈਨ ਦੇ ਮਾਰਨ ਤੋਂ ਇਹਨੇ ਕਿਹਾ ਮੈਨੂੰ ਵਰੋ, ਕਹਿੰਦੇ ਤੇਰਾ ਪਰਨ ਪੂਰਾ ਨਹੀਂ ਹੋਇਆ, ਤੂੰ ਜੈਤ ਨੂੰ ਮਾਰਿਆ ਨੀ, ਇਸ ਕਰਕੇ ਤੈਨੂੰ ਕੁਆਰੀ ਰੱਖਾਂਗੇ। ਇਹ ਫਿਰ ਕੰਮ ਕਰਦੀ ਰਹੀ। ਤਪ ਕਰਨ ਤੋਂ ਬਾਅਦ ਸਾਹਿਬ ਸਿੰਘ ਜੀ ਜਦੋਂ ਦਸਵੇਂ ਪਾਤਸ਼ਾਹ ਉਤਾਰ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਸ ਵੇਲੇ ਰੋਹਤਾਸ ਕਿਲੇ ਦੇ ਵਿੱਚ ਇਹ ਉਸ ਵੇਲੇ ਸਾਹਿਬ ਸਿੰਘ ਜੀ ਲੜਕੀ ਦੇ ਰੂਪ ਵਿੱਚ ਉਹ ਹੀ ਦੂਲੇ ਦੇਈ ਜੰਮੀ। ਦੂਲੇ ਦੇਈ ਜੰਮ ਕੇ ਇਹਦਾ ਨਾਮ ਮਾਤਾ ਸਾਹਿਬ ਦੇ ਰੱਖਿਆ ਕਰਦਿਆਂ ਨੇ। ਤੇ ਫਿਰ ਜਦੋਂ ਇਹਨੂੰ
ਸ਼ਾਦੀ ਕਰਨ ਲੱਗੇ ਕਿਹਾ ਕਿ ਮੇਰੇ ਤਾਂ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਆਪ ਬੋਲੀ ਇਹ। ਫਿਰ ਇਹ ਡੋਲਾ ਇੱਥੇ ਅਨੰਦਪੁਰ ਸਾਹਿਬ ਲਿਆਂਦਾ ਗਿਆ। ਗੁਰੂ ਸਾਹਿਬ ਨੂੰ ਕਿਹਾ ਅਸੀਂ ਤਾਂ ਬ੍ਰਹਮਚਾਰੀ ਰੱਖਿਆ ਹੋਇਆ, ਅਸੀਂ ਹੁਣ ਸ਼ਾਦੀ ਨਹੀਂ ਹੋਰ ਕਰਨੀ, ਚਾਰ ਸਾਹਿਬਜ਼ਾਦੇ ਸਾਡੇ ਪੈਦਾ ਹੋ ਗਏ ਹੈ। ਸੁਣ ਕੇ ਉਹਨੂੰ ਕਿਹਾ ਕਿ ਮਹਾਰਾਜ ਅਸੀਂ ਨਾ ਮਾਤਾ ਜਾਣ ਕੇ ਵੀ ਸੇਵਾ ਕਰਦੇ ਰਹੇ ਹਾਂ। ਗੁਰੂ ਸਾਹਿਬ ਨੂੰ ਸਮਝ ਲਿਆ ਕਿ ਉਹ ਦੂਲੋ ਦੇਈ ਹੈ ਸਤਿਯੁਗ ਦੀ, ਜਿਹੜੀ ਤਪ ਕਰਦੀ ਸੀ ਤੇ ਦੇਵਤਾ ਨਾਲ ਜੰਗ ਕਰਕੇ ਮਾਰ ਨਹੀਂ ਸਕਦੀ। ਅੱਛਾ, ਇਹਨੂੰ ਮਹਾਰਾਜ ਸਾਨੂੰ ਕਹਿ ਸ਼ਸਤਰਾਂ ਦੀ ਪੂਜਾ ਦਿੰਦੇ ਹੈ। ਉਹ ਮਾਤਾ ਸਾਹਿਬ ਦੇਵਾਂ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਸਾਹਿਬ ਕੌਰ ਨਾਮ ਰੱਖਿਆ ਤੇ ਖਾਲਸੇ ਦੀ ਮਾਤਾ ਬਣਾਈ, ਖਾਲਸੇ ਨੂੰ ਝੋਲੀ ਚ ਮਾਤਾ ਜੀ ਦੇ ਪਾਇਆ। ਇਸ ਪ੍ਰਕਾਰ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਹੋਏ ਤੇ ਸਾਹਿਬਜ਼ਾਦੇ ਪਹਿਲੀਆਂ ਮਾਤਾ ਦੇ ਸੁੰਦਰੀ ਜੀ ਦੇ ਤੇ ਮਾਤਾ ਅਜੀਤ ਕੌਰ ਦੇ ਹੋਏ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਵੀ ਉਦੋਂ ਰੋਈ ਸੀ।
ਮਾਲੀ ਰੋਵੈ ਨਾਹੀ ਪਧਾਰ,
ਦੋਨੋਂ ਦੇਈ ਨੂੰ ਪਧਾਰ ਭਗਵਾਨ ਨੇ ਵਰਿਆ ਨਹੀਂ ਸੀ। ਉਸ ਵੇਲੇ ਰੋਈ ਸੀ ਦਸਵੇਂ ਪਾਤਸ਼ਾਹ ਕੁਆਰੇ ਦੋੜਾ ਰੱਖ ਕੇ ਖਾਲਸਾ ਦੇ ਝੋਲੀ ਪਾਇਆ ਸੀ।
ਨਾਨਕ ਦੁਖੀਆ ਸਭ ਸੰਸਾਰ,
ਗੁਰੂ ਸਾਹਿਬ ਜੀ ਕਹਿੰਦੇ ਸਾਰਾ ਜਿਹਨਾਂ ਸੰਸਾਰ ਹੈ ਭਾਈ ਇਹ ਦੁਖੀਆ ਹੀ ਹੈ, ਸੁਖੀਆ ਨੀ ਕੋਈ ਹੋ ਸਕਦਾ।
ਮੰਨੇ ਨਾਉ ਤੂੰ ਜਿਣ ਜਾ,
ਗਰੀਬ ਨੂੰ ਅੱਜ ਜਿੱਤ ਵੀ ਕਿਸੇ ਦੀ ਹੋ ਸਕਦੀ ਹੈ ਕਿ ਨਹੀਂ? ਮਹਾਰਾਜ ਕਹਿੰਦੇ ਹਾਂ ਭਾਈ, ਜਿਹੜਾ ਨਾਮ ਦਾ ਮੰਨਣ ਕਰੇ ਉਹ ਸੰਸਾਰ ਜਿੱਤ ਕੇ ਜਾ ਸਕਦਾ ਹੈ।
ਔੜੀ ਕਰਮ ਨਾ ਲੇਖੈ,
ਹੋਰ ਕੋਈ ਕਿੰਨੇ ਕਰਮ ਧਰਮ ਕਰ ਲੈ, ਵਾਹਿਗੁਰੂ ਦੇ ਲੇਖੇ ਪ੍ਰਵਾਨਗੀ ਚ ਨਹੀਂ ਜਾ ਸਕਦੇ, ਕੋਈ ਪ੍ਰਵਾਨਗੀ ਚ ਨਹੀਂ ਪਾ ਸਕਦੇ।
ਮਹੱਲਾ ਦੂਜਾ ਜਪ ਤਪ ਸਭ ਕਿਸ਼ ਮੰਨੇ।
ਦੂਜੇ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਚ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਮਹਾਰਾਜ ਸਾਹਿਬ ਨੇ ਕਿਹਾ ਵੀ ਨਾਮ ਤੋਂ ਬਿਨਾਂ ਕੋਈ ਕਰਮ ਲੇਖੇ ਜੀ ਨੀ ਲੱਗਣਾ, ਤਾਂ ਮਹਾਰਾਜ ਗੁਰੂ ਅੰਗਦ ਸਾਹਿਬ ਉੱਤਰ ਦਿੰਦੇ ਸਿੱਖਾਂ ਨੂੰ।
ਮਹੱਲਾ ਦੂਜਾ ਜਪ ਤਪ ਸਭ ਕਿਸ਼ ਮੰਨੇ।
ਇਹ ਗੁਰਸਿੱਖੋ, ਜਿਹੜਾ ਨਾਮ ਦਾ ਮੰਨਣ ਕਰਨਾ, ਇਹਦੇ ਵਿੱਚ ਸਾਰੇ ਜਪ ਆ ਗਏ, ਸਾਰੇ ਤਪ ਆ ਗਏ, ਨਾਮ ਦੇ ਮੰਨਣ ਚ ਵੀ ਸਭ ਕੁਛ ਹੈ।
ਅਵਰ ਕਾਰਾ ਸਭ ਬਾਤ,
ਜੇ ਨਾਮ ਦਾ ਮੰਨਣ ਨਾ ਕਰੇ ਹੋਰ ਸਾਰੀਆਂ ਕਾਰਾਂ ਵਿਅਰਥ ਹੀ ਹਨਗੀਆਂ, ਨਿਸਫਲੀ ਹਨ ਉਹਨਾਂ ਦੀਆਂ।
ਨਾਨਕ ਮੰਨਿਆ ਮੰਨੀਏ,
ਸਤਿਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹੈ ਜਿਹਨਾਂ ਨੂੰ ਮਹਾਰਾਜ ਦੇ ਨਾਮ ਨੂੰ ਮੰਨਿਆ ਹੈ ਉਹ ਦਰਗਾਹ ਵਿੱਚ ਮੰਨਿਆ ਮੰਨੇ ਜਾਂਦੇ ਕਿ ਠੀਕ ਪ੍ਰਵਾਨਿਕ
ਗੁਰ ਪ੍ਰਸਾਦ।
ਇਸ ਗੱਲ ਨੂੰ ਵੀ ਸਤਿਗੁਰਾਂ ਦੀ ਕਿਰਪਾ ਨਾਲ ਸਮਝ ਸਕੀਦਾ ਹੈ, ਨਹੀਂ ਤਾਂ ਨਾਮ ਨੂੰ ਛੋਟਾ ਸਮਝ ਕੇ ਐਵੇਂ ਜਗਾਂ ਤਪਾ ਜੀ ਫਸੇ ਰਹਿੰਦੇ ਹਨ।
ਪੌੜੀ ਕਾਇਆ ਹੰਸ ਤੁਰ ਮੇਲ,
ਇਹ ਕਾਇਆ ਜੀਵ ਆਤਮਾ ਦਾ, ਕਾਇਆ ਦੇਹ ਦਾ ਤੇ ਜੀਵ ਆਤਮਾ ਦਾ ਤੁਰੋਂ ਹੀ ਇਹ ਮਨੁੱਖਾ ਜਨਮ ਦਾ ਮੇਲ ਹੈ।
ਕਰਤਾ ਲਿਖ ਪਾਇਆ,
ਕਰਤਾ ਪੁਰਖ ਨੇ ਲਿਖ ਕੇ ਪਾਤਾ ਹੈ ਇਹਨਾਂ ਦੇ ਮੱਥੇ ਤੇ।
ਸਭ ਮੈਂ ਗੁਪਤ ਵਰਤਦਾ,
ਪਰਮੇਸ਼ੁਰ ਸਾਰਿਆਂ ਚ ਗੁਪਤ ਵਰਤ ਰਿਹਾ ਹੈ।
ਗੁਰਮੁਖ ਪ੍ਰਗਟਾ,
ਗੁਰਮੁਖ ਜਿਹੜੇ ਬਣੇ ਉਹਨਾਂ ਦੇ ਹਿਰਦੇ ਚ ਮਹਾਰਾਜ ਨੇ ਪ੍ਰਗਟ ਕਰ ਲਿਆ, ਆਪਦਾ ਸਰੂਪ ਪ੍ਰਗਟਾ ਦਿੱਤਾ ਹੈ।
ਹੁਣ ਗਾਵੇ ਗੁਣ
ਉਚਰੇ, ਪਿਆਰੇ ਗੁਣਾਂ ਨੂੰ ਗਾਉਂਦੇ ਆ ਕੀਰਤਨ ਜਪਾ ਕੇ, ਗੁਣਾਂ ਨੂੰ ਸੁਧੇ ਉਚਾਰਨ ਕਰਦੇ ਹਨ। ਉਹਨਾਂ ਮਨ ਪਰਮੇਸ਼ੁਰ ਦੇ ਗੁਣ ਗਿਆਨ ਵਿੱਚ ਪ੍ਰੇਮ ਰੂਪੀ ਗੁਣਾਂ ਚ ਸਮਾਇਆ ਲੀਨ ਹੋਇਆ ਹੈ।
ਸੱਚੀ ਬਾਣੀ ਸੱਚ ਹੈ,
ਇਹ ਸੱਚੀ ਸਤਿਗੁਰਾਂ ਦੀ ਬਾਣੀ ਹੈ, ਇਹਦਾ ਸੱਚਾ ਉਪਦੇਸ਼ ਹੈ।
ਸੱਚ ਮੇਲ ਮਿਲਾਇਆ,
ਅਤੇ ਸੱਚੇ ਸਰੂਪ ਦੇ ਨਾਲ ਮੇਲ ਚ ਮਿਲਾਤਾ, ਜਿਹਨੇ ਸਰਵਣ ਕੀਤੀ ਹੈ, ਮੰਨਣ ਕੀਤੀ ਹੈ,
ਸਭ ਕਿਸ਼
ਆਪੇ
ਆਪ ਹੈ।
ਉਹਨਾਂ ਦੀ ਦ੍ਰਿਸ਼ਟੀ ਚ ਫਿਰ ਉਹ ਪ੍ਰਗਟ ਹੋ ਗਿਆ, ਆਪੇ ਜੀਵਨ ਦੇ ਅੰਦਰ, ਈਸ਼ਵਰ ਦੇ ਅੰਦਰ ਆਪਣਾ ਆਪ ਨੂੰ ਸ਼ੁਭ ਸਰੂਪ ਵੀ ਹੈ,
ਆਪੇ ਦੇਵ
ਵਡਿਆਈ ਬ੍ਰਹਮ ਵਿਦਿਆ ਦੀ ਭਗਤੀ ਵੀ ਮਹਾਰਾਜ ਸਾਹਿਬ ਵਡਿਆਈ ਬਖਸ਼ਦੇ ਹਨ।
ਵਾਹ ਵਾਹ ਸੱਚੇ
ਪਾਤਸ਼ਾਹ, ਸਾਰੇ ਕੋ ਆਸ਼ਚਰਜ ਹੈ ਤੂੰ, ਵਾਹ ਧੰਨ ਹੈ ਤੇ ਸੱਚੇ ਪਾਤਸ਼ਾਹ।
ਸੱਚੀ ਨਾਈ
ਮਹਾਰਾਜ ਆਪ ਸੱਚਾ ਹੈ, ਤੇਰੀ ਸੱਚੀ ਨਾਈ ਮਹਿਮਾ ਹੈ,
ਸਭ ਕੁਛ ਆਪੇ ਆਪ ਹੈ, ਆਪੇ ਦੀ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ।